दोहरा ऊंचे थल पर सतगुरु डेरा दियो लगाए तेरे ओ खालसा जाए कर फतेह जंग ते पाए।
वाहेगुरु जी का खालसा वाहेगुरु जी की फतेह। परम सत्कार योग सन्मान योग गुरु का खास रूप गुरु खालसा साध संगत वड्या भागा वाले हो संध्या वक्त दे सजे हुए दवाना च गुरु चरणा च हाजरियां भर के अपने जीवन दियां घड़ियां और सवास गुरु लेखे ला के सफला कर रहे। कत्तक दे महीने दी अज सकरान दा दिहाड़ा है। बारहवां माझ दी बाणी विच पंजवें पातशाह धरण गगन नव खंड मैं जोत स्वरूपी रहो पर पन मथरा कछ भेद नहीं गुर अर्जन परतख हर। धन गुरु अर्जन देव साहब पंजवें पातशाह जी महाराज जी दे पावन पवित्र बचन हन। कत्तक कर्म कमावणे दोष न काहू जोग परमेसर ते भुलिया व्यापन सभे रोग। कत्तक दे महीने द्वारा उपदेश है कि जेड़े जीव जिस तरह दे कर्म कमाउंदे ने उना कीते हुए कर्मा दा फल इस जीव नूं प्राप्त हुंदा। किसे दूसरे नूं दोष देना योग नहीं है। जो जो कर्म जैसे जीव कर्म करदा वैसा फल उसनूं भुगतना पैंदा। और जिन्हां नूं परमेश्वर भुलदा है जिन्हां नूं परमेश्वर विसरदा है उन्हां नूं सारे रोग आके व्यापदे ने। काम क्रोध ईरखा वखीली आदक ये जिन्ने भी रोग ने उन्हां नूं आके व्यापदे हन जिन्हां नूं परमेश्वर भुलिया होया। और संसार दे जितने भोग ने एक खिन मात्र दे समय विच कौड़े हो जांदे ने जदों जीव प्राण त्यागदा है। और जेड़ा गुरु तो बेमुख हो जाए परमेश्वर तो बेमुख हो जाए उन्हों जन्मा जन्मा दे विजोग लगदे हन। पर एक कत्तक दा महीना उन्हां लई सुखदाई भी है जेड़े साध संगत विच आ के परमेश्वर दा भजन करदे हन। कत्तक होवै साध संग बिनसे सबै सोच। जेड़े कत्तक दे महीने च संगत करदे ने साध संगत विच जुड़दे ने उन्हां दियां सारियां चिंतावां बिनस जांदियां हन। लड़ीवार इतिहास दी कथा आप जी सरवण कर रहे हो। कलगीधर पातशाह जी महाराज जी ने श्री आनंदपुर साहब अपने खालसे पंथ समेत छड़ के बाहर आए हैं। निर्मोहगढ़ साहब वाली पावन जगह ते पहुंचे ने। उधरों पहाड़ियां ने अपनियां कसमां भुला दित्तियां अपनियां कसमां तोड़ दित्तियां। राजा भीम चंद राजा कमांड चंद राजा हंडूरिया भूप चंद राजा गुलेरिया राजा जसपालिया इन्हां सारे पहाड़ी राजयां ने अपनी फौज समेत सिंघां ते हमला कर दिता। ਪਰ ਅੱਗੋਂ ਸਿੰਘ ਵੀ ਪਹਿਲਾਂ ਹੀ ਤਿਆਰ ਬਰ ਤਿਆਰ ਸਨ। ਉਹਨਾਂ ਨੂੰ ਪਤਾ ਸੀ ਕਿ ਦੁਸ਼ਮਣ ਆਪਣੀ ਕਾਰਸਤਾਨੀ ਕਰੇਗਾ, ਛਲ ਕਪਟ ਕਰਕੇ ਹਮਲਾ ਕਰਨਗੇ। ਪਹਾੜੀਆਂ ਦੇ ਮਨ ਵਿੱਚ ਤਾਂ ਇਸ ਗੱਲ ਦਾ ਚਾਉ ਸੀ ਕਿ ਅਸੀਂ ਗੁਰੂ ਜੀ ਨੂੰ ਬਾਹਰ ਰੜੇ ਤੇ ਲੈ ਆਏ ਹਾਂ, ਮੈਦਾਨ ਵਿੱਚ ਸਿੰਘਾਂ ਨੂੰ ਰੜੇ ਤੇ ਲੈ ਆਇਆ, ਇੱਥੇ ਹੁਣ ਸੌਖੇ ਢੰਗ ਨਾਲ ਹੀ ਮਾਰ ਮੁਕਾਵਾਂਗੇ। ਪਰ ਸਿੰਘਾਂ ਨੇ ਅੱਗੋਂ ਇਹੋ ਜਿਹੇ ਡਾਢੇ ਹੱਥ ਵਿਖਾਏ ਕਿ ਪਹਾੜੀਏ ਆਪਣੀਆਂ ਉਂਗਲਾਂ ਦੰਦਾਂ ਥੱਲੇ ਚਬਾਉਂਦਿਆਂ ਮੁੜ ਗਏ। ਸ਼ਾਮ ਤੱਕ ਜੰਗ ਬੜਾ ਭਿਆਨਕ ਹੋਇਆ, ਸੈਂਕੜੇ ਪਹਾੜੀਏ ਮਿੱਟੀ 'ਚ ਗਰਕ ਹੋ ਗਏ ਅਤੇ ਸ਼ਾਮ ਦੇ ਸਮੇਂ ਇਹ ਪਹਾੜੀਏ ਆਪੋ ਆਪਣੇ ਡੇਰਿਆਂ ਨੂੰ ਪਿਛਾਂ ਨੂੰ ਮੁੜ ਗਏ। ਦੂਰ ਦੂਰ ਜਾ ਕੇ ਡੇਰੇ ਕਰਦੇ ਨੇ, ਮਨ ਵਿੱਚ ਇਹਨਾਂ ਦੇ ਡਰ ਵੀ ਹੈ, ਭੈ ਵੀ ਹੈ ਕਿ ਕਿਤੇ ਸਿੰਘ ਸਾਡੇ 'ਤੇ ਹਮਲਾ ਨਾ ਕਰ ਦੇਣ। ਔਰ ਇੱਦਾਂ ਦਾ ਡਰ ਰੱਖ ਕੇ, ਭੈ ਰੱਖ ਕੇ ਦੂਰ ਦੂਰ ਜਾ ਕੇ ਇਹਨਾਂ ਨੇ ਛਾਵਣੀਆਂ ਪਾਈਆਂ, ਡੇਰੇ ਕੀਤੇ ਨੇ। ਇੱਧਰ ਸਿੰਘ ਜੰਗ ਦੇ ਮੈਦਾਨ ਵਿੱਚ ਫਤਿਹ ਪਾ ਕੇ ਸਾਹਿਬੇ ਕਮਾਲ ਗੁਰੂ ਕਲਗੀਧਰ ਜੀ ਦੇ ਚਰਣਾਂ ਵਿੱਚ ਵਾਪਸ ਆਏ ਨੇ। ਆ ਕੇ ਸਤਿਗੁਰਾਂ ਦੇ ਚਰਣਾਂ ਵਿੱਚ ਗੱਜ ਗੱਜ ਕੇ ਫਤਿਹ ਬੁਲਾਈ ਹੈ ਸਿੰਘਾਂ ਨੇ, ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ। ਔਰ ਜਿਵੇਂ ਸਤਿਗੁਰੂ ਜੀ ਬਾਹਰ ਡੇਰਾ ਕਰ ਰਹੇ ਨੇ, ਆਓ ਮਨ ਵਿਰਤੀਆਂ ਇਕਾਗਰ ਕਰਕੇ ਸਹਿਬੇ ਕਮਾਲ ਦਸਮੇਸ਼ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ, ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹੇ ਗੁਰੂ ਸਾਹਿਬ ਜੀ, ਦੋਹਰਾ ਉੱਚੇ ਥਲ ਪਰ ਸਤਿਗੁਰੂ ਡੇਰਾ ਦਿਓ ਲਗਾਏ।
ਉੱਚੇ ਥਾਂ ਤੇ ਜਿੱਥੇ ਨਰਮੋਹਗੜ੍ਹ ਵਾਲੀ ਜਗ੍ਹਾ, ਉਹ ਥੋੜਾ ਜਿਹਾ ਉੱਚਾ ਟਿੱਬਾ ਬਣਿਆ ਹੋਇਆ, ਛੋਟਾ ਜਿਹਾ ਪਹਾੜ ਹੀ ਬਣਿਆ ਹੋਇਆ, ਉੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਡੇਰਾ ਕੀਤਾ। ਨਿਰਮੋਹਗੜ੍ਹ ਸਾਹਿਬ ਵਾਲੀ ਜਗ੍ਹਾ ਤੇ ਮਹਾਰਾਜ ਜੀ ਨੇ ਡੇਰਾ ਪਾ ਦਿੱਤਾ ਹੈ। ਉੱਥੇ ਮਹਾਰਾਜ ਜੀ ਨੇ ਆਪਣੇ ਸਿੰਘਾਂ ਸੂਰਬੀਰ ਬਹਾਦਰ ਯੋਧਿਆਂ ਸਮੇਤ ਡੇਰੇ ਲਾ ਦਿੱਤੇ ਹਨ।
ਥਿਰਿਓ ਖਾਲਸਾ ਜਾਏ ਕਰ ਫਤਿਹ ਜੰਗ ਤੇ ਪਾਏ।
ਖਾਲਸਾ ਜੰਗ ਦੇ ਵਿੱਚ ਫਤਿਹ ਪਾ ਕੇ, ਕਿਉਂਕਿ ਅੱਜ ਜਿਹੜਾ ਜੰਗ ਹੋਇਆ ਹੈ, ਇਸ ਜੰਗ ਦੇ ਵਿੱਚ ਸਿੰਘਾਂ ਦੀ ਫਤਿਹ ਹੋਈ ਹੈ। ਪਹਾੜੀਆਂ ਦੇ ਦੰਦ ਖੱਟੇ ਕੀਤੇ ਨੇ ਖਾਲਸੇ ਨੇ, ਬੜੀ ਸੂਰਬੀਰਤਾ ਨਾਲ, ਬੜੀ ਦਲੇਰੀ ਨਾਲ ਸਿੰਘ ਲੜ ਕੇ ਆਏ ਨੇ। ਔਰ ਅੱਜ ਦੇ ਜੰਗ ਦੇ ਮੈਦਾਨ ਵਿੱਚ ਫਤਿਹ ਪ੍ਰਾਪਤ ਕਰਕੇ ਇਹ ਜਿਤਨੇ ਵੀ ਸੂਰਬੀਰ ਬਹਾਦਰ ਯੋਧੇ ਸਿੰਘ ਹਨ, ਇਹ ਸਰਬੱਤ ਖਾਲਸਾ ਪੰਥ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠਾ ਹੈ।
ਚੋਪਈ ਕਲਗੀ ਧਰ ਕੇ ਪਗ ਸਿਰ ਧਰ ਧਰ
ਆ ਕੇ ਸਿੰਘ ਸਤਿਗੁਰੂ ਗੁਰੂ ਕਲਗੀਧਰ ਸਾਹਿਬੇ ਕਮਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਸੀਸ ਰੱਖਦੇ ਹਨ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਿੰਘ ਆ ਕੇ ਜੰਗ ਦੇ ਮੈਦਾਨ ਵਿੱਚੋਂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਹਨ।
ਪਰਮ ਪ੍ਰੇਮ ਤੇ ਦਰਸ਼ਨ ਕਰ ਕਰ
ਬੜੇ ਭਾਰੀ ਪਰਮ ਪ੍ਰੇਮ ਦੇ ਨਾਲ, ਮਨ ਦੀ ਗੂੜੀ ਪ੍ਰੀਤ ਦੇ ਨਾਲ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਆਨੰਦਿਤ ਹੋ ਰਹੇ ਹਨ।
ਥਿਰਿਓ ਖਾਲਸਾ ਸ਼੍ਰਮ ਪਰ ਹਰਿਓ
ਖਾਲਸੇ ਨੇ ਟਿਕਾਣਾ ਕੀਤਾ, ਡੇਰਾ ਕੀਤਾ ਸਤਿਗੁਰਾਂ ਦੇ ਕੋਲ। ਸਾਰੇ ਦਿਨ ਦੇ ਥੱਕੇ ਹੋਏ ਸੀ ਸਿੰਘ ਜੰਗ ਦੇ ਮੈਦਾਨ ਵਿੱਚ ਲੜਦਿਆਂ ਕੋਈ ਲੜਨਾ ਸੌਖਾ ਨਹੀਂ ਹੁੰਦਾ। ਬੜੀ ਸੂਰ ਵੀਰਤਾ ਨਾਲ ਸਾਰੇ ਸਰੀਰ ਦਾ ਤਾਣ ਲਾ ਕੇ ਸਾਰਾ ਦਿਨ ਲੜੇ ਨੇ ਸਿੰਘ। ਇਸ ਕਰਕੇ ਸਾਰੇ ਦਿਨ ਦੀ ਜਿਹੜੀ ਥਕਾਵਟ ਸੀ ਉਹ ਸ਼ਾਮ ਦੇ ਸਮੇਂ ਆਪੋ ਆਪਣੀਆਂ ਜਗ੍ਹਾਵਾਂ ਤੇ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਜੀ ਦੀ ਆਗਿਆ ਨਾਲ ਡੇਰਾ ਕੀਤਾ ਉੱਥੇ ਉੱਥੇ ਟਿਕ ਕੇ ਗੁਰੂ ਚਰਨਾਂ ਵਿੱਚ ਸਿੰਘ ਆਰਾਮ ਕਰਕੇ ਆਪਣੀ ਥਕਾਵਟ ਦੂਰ ਕਰਨ ਲੱਗੇ ਹਨ।
ਕਿਨੋ ਇਸ਼ਨਾਨ ਸੁਚੇਤਾ ਕਰਿਓ,
ਕਈਆਂ ਨੇ ਇਸ਼ਨਾਨ ਪਾਨ ਕੀਤੇ ਨੇ ਸ਼ਾਮ ਦੇ ਸਮੇਂ। ਇਸ਼ਨਾਨ ਪਾਨ ਕਰਕੇ ਸਿੰਘ ਕਈ ਸੁਚੇਤ ਹੋਏ ਨੇ, ਸਾਵਧਾਨ ਹੋਏ ਹਨ।
ਕਾਇਲ ਸਾਲ ਪੱਥਰ ਕੋ ਪਾਏ,
ਜਿਹੜੇ ਸਿੰਘ ਜੰਗ ਦੇ ਵਿੱਚ ਕਾਇਲ ਹੋਏ ਸੀ, ਜ਼ਖਮੀ ਹੋਏ ਸਨ, ਉਹਨਾਂ ਜ਼ਖਮੀ ਸਿੰਘਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਸਾਲ ਪੱਤਰ ਦਿੱਤੇ ਗਏ ਨੇ। ਸਾਲ ਪੱਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਉਹਨਾਂ ਨੂੰ ਬਖਸ਼ੇ ਗਏ ਹਨ।
ਨਿਜ ਕਾਵਨ ਪਰ ਤਤ ਛਿਨ ਲਾਏ,
ਸਾਲ ਪੱਤਰ ਸਿੰਘਾਂ ਨੇ ਜਿਹੜੇ ਜਿਹੜੇ ਜ਼ਖਮੀ ਸੀ ਉਹਨਾਂ ਨੇ ਆਪੋ ਆਪਣੇ ਜ਼ਖਮਾਂ ਦੇ ਉੱਤੇ ਉਹ ਸਾਲ ਪੱਤਰ ਲਾਏ ਹਨ। ਸਾਲ ਪੱਤਰਾਂ ਦੀ ਉਹ ਮਲਮ ਪੱਟੀ ਆਪੋ ਆਪਣੇ ਜ਼ਖਮਾਂ ਤੇ ਸਿੰਘਾਂ ਨੇ ਕੀਤੀ ਹੈ।
ਮਿੱਟੀ ਪੀਰ ਮਿਲ ਮਾਸ ਗਿਓ ਹੈ,
ਹੁਣ ਜਦੋਂ ਸਤਿਗੁਰਾਂ ਦੇ ਹੱਥੋਂ ਸਾਲ ਪੱਤਰ ਲੈਂਦੇ ਸੀ ਸਿੰਘ, ਉਹ ਸਾਲ ਪੱਤਰ ਦੀ ਇਹੋ ਜਿਹੀ ਕਲਾ ਵਰਤਦੀ ਸੀ। ਕਹਿੰਦੇ ਜਿਹੜੇ ਜਿਹੜੇ ਜ਼ਖਮੀ ਸਿੰਘ ਨੇ ਆਪੋ ਆਪਣੇ ਸਰੀਰ ਦੇ ਜ਼ਖਮਾਂ ਤੇ ਉਹ ਸਾਲ ਪੱਤਰ ਲਾਇਆ, ਨਾਲ ਹੀ ਜ਼ਖਮ ਦੀ ਦਰਦ ਠੀਕ ਹੋ ਗਈ ਔਰ ਜਿਹੜੇ ਘਾਵ ਸਨ ਜ਼ਖਮ ਸਨ ਉਹ ਮਿਲ ਗਏ, ਉਹ ਜ਼ਖਮ ਜਿਹੜੇ ਸਨ ਉਹ ਮਿਲ ਗਏ ਔਰ ਕਹਿੰਦੇ ਏਦਾਂ ਬਿਲਕੁਲ ਠੀਕ ਹੋਣ ਲੱਗ ਪਏ ਉਹ ਜ਼ਖਮ।
ਲਰਬੇ ਕੋ ਸਵਧਾਨ ਭਇਓ ਹੈ,
ਏਦਾਂ ਉਹ ਜ਼ਖਮ ਮਿਲ ਗਏ ਸਿੰਘਾਂ ਦੇ ਵੀ ਅਗਲੇ ਦਿਨ ਵਾਸਤੇ ਲੜਨ ਲਈ ਫਿਰ ਤਿਆਰ ਹੋ ਗਏ ਨੇ ਸਿੰਘ। ਭਾਵੇਂ ਜ਼ਖਮੀ ਵੀ ਸੀ ਨਾ ਸਿੰਘ, ਸਾਲ ਪੱਤਰ ਲਾ ਕੇ ਉਹਨਾਂ ਦੇ ਜ਼ਖਮ ਸਿੰਘਾਂ ਦੇ ਏਦਾਂ ਰਾਤੋ ਰਾਤ ਨਿਰੋਏ ਹੋ ਗਏ ਕਿ ਅਗਲੇ ਦਿਨ ਫੇਰ ਲੜਨ ਵਾਸਤੇ ਉਹ ਸਿੰਘ ਤਿਆਰ ਸਨ। ਉਹ ਫਿਰ ਉਸੇ ਤਰ੍ਹਾਂ ਬਹਾਦਰੀ ਨਾਲ ਦਲੇਰੀ ਨਾਲ ਲੜਨ ਵਾਸਤੇ ਤਿਆਰ ਹੋ ਗਏ ਨੇ।
ਜੋ ਮਰ ਗਏ ਸੋ ਦੀਨੇ ਦਾਗ,
ਹੁਣ ਜਿਹੜੇ ਸਿੰਘ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਜਿਨ੍ਹਾਂ ਦਾ ਮਰਨਾ ਜੰਗ ਦੇ ਮੈਦਾਨ ਵਿੱਚ ਪ੍ਰਵਾਨ ਹੋ ਗਿਆ, ਮਰਨ ਮੁਨਸਾਂ ਸੂਰਿਆਂ ਹੱਕ ਹੈ, ਜੇ ਹੋਏ ਮਰਹਿ ਪ੍ਰਵਾਨੋ, ਜਿਨ੍ਹਾਂ ਦਾ ਮਰਨਾ ਜੰਗ ਦੇ ਮੈਦਾਨ ਵਿੱਚ ਪ੍ਰਵਾਨ ਹੋ ਚੁੱਕਾ ਹੈ, ਉਹ ਜਿਹੜੇ ਸ਼ਹੀਦ ਹੋਏ ਸਿੰਘਾਂ ਦੇ ਸਰੀਰ ਨੇ, ਉਹਨਾਂ ਦੇ ਸਰੀਰਾਂ ਦਾ ਦਾਹ ਸੰਸਕਾਰ ਸਿੰਘਾਂ ਨੇ ਰਲ ਕੇ ਕੀਤਾ ਹੈ।
ਬਸੇ ਸਵਰਗ ਹੋਏ ਕੈ ਵੱਡ ਭਾਗ,
ਵੱਡਿਆਂ ਭਾਗਾਂ ਦੇ ਸਹਿਤ ਉਹ ਸ਼ਹੀਦ ਸਿੰਘ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਦੇ ਵਿੱਚ ਜਾ ਵਸੇ ਹਨ, ਉਹਨਾਂ ਨੂੰ ਬੈਕੁੰਠ ਧਾਮ ਦੀ ਪ੍ਰਾਪਤੀ ਹੋ ਗਈ। ਖਾਲਸਾ ਜੀ, ਇੱਕ ਸ਼ਹੀਦ ਨੂੰ ਉਹ ਪਰਮ ਗਤੀ ਪ੍ਰਾਪਤ ਹੋ ਜਾਂਦੀ ਹੈ ਸ਼ਹਾਦਤ ਪ੍ਰਾਪਤ ਕਰਕੇ, ਜਿਹੜੀ ਪਰਮ ਗਤੀ ਕਿਸੇ ਯੋਗੀਸ਼ਰ ਨੂੰ, ਕਿਸੇ ਦੇਵਤੇ ਨੂੰ, ਕਿਸੇ ਤਪਸਵੀ ਤੇ ਰਿਸ਼ੀ ਮੁਨੀ ਨੂੰ ਵੀ ਦੁਰਲਭ ਹੁੰਦੀ ਹੈ, ਪ੍ਰਾਪਤ ਨਹੀਂ ਹੁੰਦੀ। ਉਸ ਪਰਮ ਪਦਵੀ ਦੇ ਉੱਤੇ ਉਹ ਸ਼ਹੀਦ ਸਿੰਘ ਜਾ ਪਹੁੰਚਦੇ ਨੇ, ਉਹਨਾਂ ਪਦਵੀਆਂ ਨੂੰ, ਪਰਮ ਗਤੀਆਂ ਨੂੰ ਸਿੰਘ ਪ੍ਰਾਪਤ ਹੋਏ ਨੇ ਔਰ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਉਹਨਾਂ ਨੂੰ ਸਥਾਨ ਮਿਲਿਆ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲੀ ਹੈ, ਗੁਰੂ ਚਰਨਾਂ ਵਿੱਚ ਜਗ੍ਹਾ ਮਿਲੀ ਹੈ।
ਬਰਤੀ ਦੇਗ ਸਰਬ ਕੋ ਜਬੈ,
ਸ਼ਾਮ ਨੂੰ ਦੇਗਾਂ ਤਿਆਰ ਹੋ ਚੁੱਕੀਆਂ ਸੀ, ਜਿਹੜੇ ਸਿੰਘ ਸਾਰੇ ਦਿਨ ਦੇ ਲੜਦੇ ਸ਼ਾਮ ਨੂੰ ਕੜਾਕੇ ਲੱਗੇ ਹੋਏ ਸੀ। ਆਪਾਂ ਭੁੱਖ ਲੱਗੀ ਕਹਿ ਦਿੰਦੇ ਹਾਂ ਵੀ ਭੁੱਖ ਲੱਗੀ ਹੈ, ਪਰ ਸਿੰਘਾਂ ਦੇ ਬੋਲਿਆਂ ਵਿੱਚ ਭੁੱਖ ਨਹੀਂ ਕਹਿੰਦੇ, ਕਹਿੰਦੇ ਖਾਲਸਾ ਕਦੇ ਭੁੱਖਾ ਨਹੀਂ ਹੁੰਦਾ, ਕੜਾਕਾ ਲੱਗਾ ਹੋਇਆ। ਏਦਾਂ ਸਿੰਘ ਭੁੱਖ ਨੂੰ ਕੜਾਕਾ ਕਹਿੰਦੇ ਨੇ ਵੀ ਕੜਾਕਾ ਲੱਗਾ ਹੋਇਆ। ਤੋ ਜਿਹਨਾਂ ਨੂੰ ਕੜਾਕੇ ਲੱਗੇ ਹੋਏ ਸੀ, ਸਾਰੇ ਦਿਨ ਦੇ ਥੱਕੇ ਹੋਏ ਸਨ, ਸ਼ਾਮ ਨੂੰ ਕੜਾਹ ਪ੍ਰਸ਼ਾਦ ਦੀਆਂ ਗਰਮ ਗਰਮ ਦੇਗਾਂ, ਖੁੱਲੇ ਗੱਫੇ ਉਹਨਾਂ ਨੂੰ ਛਕਣ ਵਾਸਤੇ ਪ੍ਰਾਪਤ ਹੋਏ ਹਨ।
ਖਾਨ ਪਾਨ ਕਰ ਤ੍ਰਿਪਤੇ ਤਬੈ,
ਲੰਗਰ ਪ੍ਰਸ਼ਾਦਾ ਵੀ ਪੱਕਿਆ ਹੋਇਆ ਤੇ ਲੰਗਰ ਪ੍ਰਸ਼ਾਦਾ ਵੀ ਛਕਣ ਵਾਸਤੇ ਸਭ ਨੂੰ ਪ੍ਰਾਪਤ ਹੋਇਆ। ਸਭ ਨੇ ਮਨ ਭਾਉਂਦਾ ਭੋਜਨ ਛਕਿਆ, ਖਾਣ ਪਾਨ ਕੀਤਾ ਔਰ ਖਾਣ ਪਾਨ ਕਰਕੇ ਸਿੰਘ ਕਈ ਆਰਾਮ ਕਰਨ ਲੱਗੇ ਹਨ।
ਕੇਤਕ ਸਿੰਘ ਅਗਾਊ ਹੋ ਕੇ,
ਕਈ ਸਿੰਘ ਤਾਂ ਆਰਾਮ ਕਰਨ ਲੱਗੇ, ਕਈ ਸਿੰਘ ਅੱਗੇ ਹੋ ਕੇ ਪਹਿਰਾ ਵੀ ਦੇਣ ਲੱਗੇ ਮੋਰਚਾ ਬੰਦੀ ਕਰਕੇ, ਕਿ ਕਿਉਂਕਿ ਦੁਸ਼ਮਣ ਹੈ ਨਾ ਸਾਹਮਣੇ, ਕੋਈ ਪਤਾ ਨੀ ਰਾਤ ਨੂੰ ਦੁਸ਼ਮਣ ਦਾ ਮਨ ਬਿੱਟਰ ਜੇ ਹਮਲਾ ਕਰ ਦੇਣ। ਹਾਲਾਂਕਿ ਉਹ ਇਸ ਹਾਲਤ ਵਿੱਚ ਨਹੀਂ ਸੀ, ਪਹਾੜੀਆਂ ਦੀ ਬੜੀ ਦੁਰਦਸ਼ਾ ਹੋਈ ਸੀ ਸਾਰੇ ਦਿਨ ਦੇ ਜੰਗ ਵਿੱਚ, ਪਰ ਫਿਰ ਵੀ ਵੈਰੀ ਵੱਲੋਂ ਤਾਂ ਸੁਚੇਤ ਹੋ ਕੇ ਰਹਿਣਾ ਚਾਹੀਦਾ ਨਾ, ਸਿੰਘਾਂ ਨੂੰ ਤਿਆਰ ਬਰ ਤਿਆਰ ਹੋ ਕੇ ਰਹਿਣਾ ਚਾਹੀਦਾ। ਇਸ ਕਰਕੇ ਵਿੱਚੋਂ ਕਈ ਸਿੰਘ ਜਿਹੜੇ ਸਨ ਉਹ ਅੱਗੇ ਆ ਗਏ ਨੇ, ਅੱਗੇ ਆ ਕੇ ਜਿੱਧਰ ਪਹਾੜੀਆਂ ਦੇ ਡੇਰੇ ਸਨ ਉਸ ਪਾਸੇ ਕਈ ਸਿੰਘਾਂ ਨੇ ਆ ਕੇ ਮੋਰਚਾ ਬੰਦੀ ਕਰ ਲਈ ਹੈ, ਮੋਰਚੇ ਲਾ ਲਏ ਹਨ।
ਜਾਗਤ ਰਹੇ ਸੁਚੇਤਾ ਕਹਿ ਕੇ,
ਸੁਚੇਤ ਹੋ ਕੇ ਬੜੀ ਚੁਕੰਨੀ ਪਹਿਰਾਦਾਰੀ ਕਰ ਰਹੇ ਨੇ, ਸਾਵਧਾਨੀ ਦੇ ਨਾਲ ਜਾਗ ਕੇ ਸੁਚੇਤ ਹੋ ਕੇ ਸਿੰਘ ਪਹਿਰਾ ਦੇ ਰਹੇ ਹਨ।
ਨਮਸਕਾਰ ਨੀ ਤਿਆਗਤ ਰਹੇ,
ਰਾਤ ਨੂੰ ਨਮਸਕਾਰ ਨੀ, ਨਮਸਕਾਰਨੀ ਵੀ ਖਾਲਸਾ ਜੀ ਬੰਦੂਕ ਦਾ ਹੀ ਇੱਕ ਨਾਂ ਹੈ। ਬੰਦੂਕ ਦੇ ਕਈ ਨਾਂ ਸਤਿਗੁਰਾਂ ਨੇ ਸ਼ਸਤਰ ਨਾਮ ਮਾਲਾ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਲਿਖੇ ਨੇ ਕਲਗੀਧਰ ਪਾਤਸ਼ਾਹ ਨੇ। ਬੰਦੂਕ ਦੇ ਕਈ ਨਾਂ ਲਿਖੇ ਨੇ, ਕਿਰਪਾਨ ਦੇ ਕਈ ਨਾਂ ਲਿਖੇ ਨੇ, ਬਰਛੇ ਦੇ ਕਈ ਨਾਂ ਲਿਖੇ ਨੇ, ਸ਼ਸਤਰਾਂ ਦੇ ਕਈ ਕਈ ਨਾਂ ਮਹਾਰਾਜ ਜੀ ਨੇ ਲਿਖੇ ਨੇ। ਬੰਦੂਕ ਦੇ ਵੀ ਕਈ ਨਾਂ ਨੇ, ਉਹਨਾਂ ਕਈ ਨਾਵਾਂ ਚੋਂ ਬੰਦੂਕ ਦਾ ਇੱਕ ਨਾਮ ਹੈ ਨਮਸਕਾਰਨੀ, ਕਿਉਂਕਿ ਚੁੱਕ ਕੇ ਚਲਾਈ ਜਾਂਦੀ ਹੈ ਨਾ ਬੰਦੂਕ, ਚਲਾਉਣ ਵਾਸਤੇ ਸਿਰ ਨੀਵਾਂ ਕਰਕੇ ਚਲਾਉਣਾ ਪੈਂਦਾ ਨਿਸ਼ਾਨਾ ਬੰਨ ਕੇ, ਇਸ ਕਰਕੇ ਇਹਨੂੰ ਨਮਸਕਾਰਨੀ ਵੀ ਕਹਿੰਦੇ ਨੇ। ਤੋ ਰਾਤ ਨੂੰ ਸਿੰਘ ਨਮਸਕਾਰਨੀਆਂ ਯਾਨੀ ਕਿ ਬੰਦੂਕਾਂ ਵੀ ਕੋਈ ਨਾ ਕੋਈ ਗੋਲੀ ਦਾਗ ਦਿੰਦੇ ਨੇ ਤਾਂ ਜੋ ਦੁਸ਼ਮਣ ਨੂੰ ਪਤਾ ਰਹੇ ਕਿ ਸਿੰਘ ਪਹਿਰੇ ਤੇ ਬੈਠੇ ਨੇ, ਕਿਤੇ ਇਹ ਨਾ ਸਮਝਣ ਵੀ ਸੌਂ ਗਏ ਨੇ ਤੇ ਅਸੀਂ ਹਮਲਾ ਕਰ ਦਈਏ। ਦੁਸ਼ਮਣਾਂ ਨੂੰ ਦੱਸਣ ਵਾਸਤੇ ਕਿ ਸਿੰਘ ਜਾਗਦੇ ਨੇ, ਤਿਆਰ ਬਰ ਤਿਆਰ ਨੇ, ਇਸ ਕਰਕੇ ਕੋਈ ਕੋਈ ਬੰਦੂਕ ਕੋਈ ਕੋਈ ਨਮਸਕਾਰਨੀ ਸਿੰਘ ਰਾਤੀ ਦਾਗ ਦਿੰਦੇ ਹਨ।
ਜਿਨ ਕੋ ਸੁਣ ਸੁਣ ਨ੍ਰਿਪ ਡਰ ਲਹੈ,
ਬੰਦੂਕਾਂ ਦੀ ਆਵਾਜ਼ ਸੁਣ ਕੇ ਜਦੋਂ ਸਿੰਘ ਗੋਲੀ ਚਲਾਉਂਦੇ ਨੇ ਨਾ ਤੇ ਉਧਰ ਪਹਾੜੀ ਰਾਜਿਆਂ ਨੂੰ ਹਾਰਟ ਅਟੈਕ ਹੋਣ ਵਾਲਾ ਹੋ ਜਾਂਦਾ ਵੀ ਕਿਤੇ ਹਮਲਾ ਕਰਕੇ ਸਾਡੇ ਤੇ ਨਹੀਂ ਆ ਜਾਣ, ਕਿਤੇ ਹਮਲਾ ਤਾਂ ਨਹੀਂ ਕਰਕੇ ਆ ਗਏ, ਕਿਤੇ ਸਾਡੇ ਤੇ ਚੜ ਕੇ ਤਾਂ ਨਹੀਂ ਆ ਗਏ। ਉਹਨਾਂ ਦੇ ਹਿਰਦੇ ਇੱਕਦਮ ਦਹਿਲ ਜਾਂਦੇ ਨੇ ਗੋਲੀ ਦੀ ਆਵਾਜ਼ ਸੁਣ ਕੇ, ਗੋਲੀ ਦੀ ਆਵਾਜ਼ ਸੁਣ ਕੇ ਉਹਨਾਂ ਦੇ ਹਿਰਦਿਆਂ ਵਿੱਚ ਇੱਕਦਮ ਡਰ ਤੇ ਸਹਿਮ ਪੈਦਾ ਹੋ ਜਾਂਦਾ ਕਿ ਕਿਤੇ ਸਿੰਘ ਸਾਡੇ ਤੇ ਹਮਲਾ ਕਰਕੇ ਨਾ ਆ ਗਏ ਹੋਣ। ਏਦਾਂ ਉਹ ਰਾਜੇ ਜਿਹੜੇ ਨੇ ਪਹਾੜੀਏ ਨੇ ਰਾਤ ਨੂੰ ਡਰ ਜਾਂਦੇ ਹਨ।
ਉਤਰਾਜਨ ਬੋ ਸੰਕਟ ਪਾਏ,
ਜਿਹੜੇ ਪਹਾੜੀ ਰਾਜੇ ਨੇ ਉਹ ਬੜੇ ਦੁਖੀ ਹੋਏ ਨੇ, ਉਹਨਾਂ ਨੇ ਅੱਜ ਬੜਾ ਸੰਕਟ ਪਾਇਆ, ਬੜੇ ਬੰਦੇ ਉਹਨਾਂ ਦੇ ਜੰਗ ਦੇ ਵਿੱਚ ਅੱਜ ਮਾਰੇ ਗਏ ਨੇ, ਬਹੁਤ ਜ਼ਿਆਦਾ ਪਹਾੜੀ ਰਾਜੇ ਦੁਖੀ ਹੋਏ ਤੇ ਪਰੇਸ਼ਾਨ ਹੋਏ ਨੇ।
ਮਰੇ ਸੰਬੰਧੀ ਜਿਨ ਸਮੁਦਾਏ,
ਉਹਨਾਂ ਦੇ ਬੜੇ ਬੜੇ ਸੰਬੰਧੀ ਰਿਸ਼ਤੇਦਾਰ ਭਾਈ ਬੰਧੂ ਅੱਜ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੇ ਹੱਥੋਂ ਮਾਰੇ ਗਏ ਨੇ। ਇਸ ਗੱਲ ਦਾ ਪਹਾੜੀ ਰਾਜਿਆਂ ਨੂੰ ਔਰ ਪਹਾੜੀਆਂ ਨੂੰ ਬੜਾ ਡਾਢਾ ਦੁੱਖ ਹੈ। ਬੜੇ ਬੜੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸਾਥ ਸੰਬੰਧੀ ਨੇ ਉਹ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੇ ਹੱਥੋਂ ਮਾਰੇ ਗਏ ਹਨ।
ਕਿਤਕ ਰੁਦਤ ਹੈ ਡੇਰੇ ਮਾਏ,
ਔਰ ਕਈ ਆਪੋ ਆਪਣਿਆਂ ਡੇਰਿਆਂ ਦੇ ਵਿੱਚ ਜਿਹੜੇ ਸਿਪਾਹੀ ਨੇ ਪਹਾੜੀਏ ਜਾਂ ਗੁੱਜਰ ਰੰਗੜ ਸਾਰੇ ਇਕੱਠੇ ਕਰਕੇ ਲਿਆਂਦੇ ਸੀ ਪਹਾੜੀਆਂ ਨੇ, ਉਹ ਆਪੋ ਆਪਣਿਆਂ ਡੇਰਿਆਂ ਤੇ ਰੋਂਦੇ ਨੇ, ਰਾਤ ਨੂੰ ਉੱਚੀ ਉੱਚੀ ਰੋਂਦੇ ਨੇ, ਬਹੁਤ ਜ਼ਿਆਦਾ ਉੱਚੀ ਕਰਾਉਂਦੇ ਨੇ, ਰੋਂਦੇ ਨੇ ਆਪਣਿਆਂ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਯਾਦ ਕਰ ਕਰਕੇ।
ਭਰਾਤ ਪੁੱਤਰ ਪਿਤ ਮਰ ਗਏ ਜਾਏ,
ਹੁਣ ਉਹ ਰੋਂਦੇ ਨੇ ਜਿਨ੍ਹਾਂ ਦੇ ਭਰਾ ਮਾਰੇ ਗਏ ਨੇ, ਜਿਨ੍ਹਾਂ ਦੇ ਪੁੱਤਰ ਮਾਰੇ ਗਏ ਨੇ, ਜਿਨ੍ਹਾਂ ਦੇ ਬਾਪ ਮਾਰੇ ਗਏ ਨੇ, ਉਹ ਹੁਣ ਰੋ ਰਹੇ ਨੇ ਆਪੋ ਆਪਣੇ ਡੇਰਿਆਂ ਤੇ ਬੈਠੇ।
ਕਿਨ ਭੋਜਨ ਖਾਏ ਨੇ ਖਾਏ,
ਕਿਸੇ ਨੇ ਰੋਟੀ ਖਾਧੀ ਕਿਸੇ ਨੇ ਨਾ ਖਾਧੀ। ਹੁਣ ਦੁੱਖ ਦੇ ਨਾਲ ਰੋਟੀ ਕਿੱਥੇ ਅੰਦਰ ਲੰਘਦੀ ਹੈ, ਜਿਨ੍ਹਾਂ ਅੰਦਰ ਦੁੱਖ ਹੋਵੇ ਇਸ ਕਰਕੇ ਕਹਿੰਦੇ ਪਹਾੜੀਆਂ ਵਿੱਚੋਂ ਕਿਸੇ ਨੇ ਰੋਟੀ ਖਾਧੀ ਹੈ, ਕਿਸੇ ਨੇ ਨਹੀਂ ਖਾਧੀ।
ਅਦਕ ਸ਼ੋਕ ਜਿਨ ਬਿਖੈ ਸਮਾਏ,
ਬੜਾ ਵੱਡਾ ਭਾਰੀ ਅਦਕ ਸ਼ੋਕ ਉਹਨਾਂ ਦੇ ਮਨ ਦੇ ਵਿੱਚ ਉੱਠ ਰਿਹਾ, ਬਹੁਤ ਜ਼ਿਆਦਾ ਭਾਰੀ ਡਾਢਾ ਸ਼ੋਕ ਉਹਨਾਂ ਦੇ ਹਿਰਦਿਆਂ ਵਿੱਚ ਉੱਠ ਰਿਹਾ।
ਪ੍ਰਜਾ ਕੇ ਸੈਨਾ ਜਿੱਤ ਕਿਤ ਰੋਵੈ,
ਔਰ ਉਧਰ ਪ੍ਰਜਾ ਵਿੱਚ ਵੀ ਰੋਣਾ ਪਿਆ ਹੋਇਆ। ਜਿਹੜੀ ਪਹਾੜੀ ਰਿਆਸਤਾਂ ਦੇ ਨੇੜੇ ਤੇੜੇ ਪਿੰਡ ਸੀ, ਉਹਨਾਂ ਦੇ ਬੜੇ ਬੰਦੇ ਮਰੇ ਸੀ ਪਿੰਡਾਂ ਵਾਲਿਆਂ ਦੇ, ਉਹ ਵੀ ਰੋ ਰਹੇ ਨੇ, ਦੁਆਥੜੇ ਮਾਰ ਮਾਰ ਕੇ ਪਿੱਟ ਰਹੇ ਨੇ, ਰਾਤ ਨੂੰ ਕੀਰਨੇ ਪੈ ਰਹੇ ਨੇ ਉਹਨਾਂ ਦੇ ਘਰਾਂ ਵਿੱਚ ਦੁਸ਼ਮਣਾਂ ਦੇ।
ਜਿਨ ਕੇ ਸੰਬੰਧੀ ਰਣ ਸੋਵੈ,
ਜਿਨ੍ਹਾਂ ਦੇ ਬਹੁਤ ਸਾਰੇ ਸੰਬੰਧੀ ਜੰਗ ਦੇ ਮੈਦਾਨ ਵਿੱਚ ਸਦਾ ਦੀ ਨੀਂਦੇ ਸੌ ਗਏ ਨੇ, ਸਦਾ ਵਾਸਤੇ ਮਾਰੇ ਗਏ ਨੇ, ਉਹ ਬਹੁਤ ਜ਼ਿਆਦਾ ਰੋ ਰਹੇ ਨੇ, ਕੁਰਲਾ ਰਹੇ ਨੇ।
ਨਿਸਾ ਭਯੰਕਰ ਤਿੰਨ ਕੋ ਹੋਈ,
ਉਹਨਾਂ ਵਾਸਤੇ ਅੱਜ ਦੀ ਇਹ ਰਾਤ ਬੜੀ ਭਯੰਕਰ ਹੈ, ਅੱਜ ਦੀ ਇਹ ਰਾਤ ਉਹਨਾਂ ਵਾਸਤੇ ਬੜੀ ਡਰਾਉਣੀ, ਬੜੀ ਭਿਆਨਕ ਤੇ ਵਿਕਰਾਲ ਹੈ।
ਤੜਫੈ ਰਣ ਥਲ ਘਾਇਲ ਕੋਈ,
ਔਰ ਕਈ ਜੰਗ ਦੇ ਮੈਦਾਨ ਵਿੱਚ ਪਏ ਤੜਫ ਰਹੇ ਨੇ, ਉਹਨਾਂ ਨੂੰ ਕੋਈ ਚੁੱਕਣ ਹੀ ਨਹੀਂ ਆਇਆ, ਕਿਉਂਕਿ ਹਨੇਰਾ ਪੈ ਗਿਆ, ਹਨੇਰੇ ਵਿੱਚ ਪਤਾ ਹੀ ਨਹੀਂ ਲੱਗਾ ਵੀ ਕਿੰਨੇ ਕੁ ਬੰਦੇ ਉੱਥੇ ਤੜਫ ਰਹੇ ਨੇ। ਕਈ ਤਾਂ ਰਣ ਭੂਮੀ ਵਿੱਚ ਪਏ ਤੜਫ ਰਹੇ ਨੇ ਔਰ ਰੋ ਰਹੇ ਨੇ, ਪਰ ਉਹਨਾਂ ਨੂੰ ਕੋਈ ਚੁੱਕਣ ਵਾਸਤੇ ਨਹੀਂ ਆਇਆ, ਉਹਨਾਂ ਦੀ ਕੋਈ ਮਲਮ ਪੱਟੀ ਇਲਾਜ ਕਰਨ ਵਾਸਤੇ ਨਹੀਂ ਆਇਆ।
ਨੈ ਉਠਾਵਨੇ ਪਾਏ ਸੋਏ,
ਉਹਨਾਂ ਨੂੰ ਕੋਈ ਚੁੱਕਣ ਵਾਸਤੇ ਨਹੀਂ ਆਇਆ, ਉਹਨਾਂ ਨੂੰ ਕੋਈ ਉਠਾਉਣ ਵਾਸਤੇ ਨਹੀਂ ਆਇਆ, ਉਹ ਰਣ ਭੂਮੀ ਵਿੱਚ ਪਏ ਤੜਫਦੇ ਹਨ।
ਲੜਤ ਪਇਓ ਤਮ ਮਿਟ ਗਏ ਦੋਏ,
ਤਾਂ ਲੜਦਿਆਂ ਲੜਦਿਆਂ ਉੱਥੇ ਹੀ ਕਈ ਤਾਂ ਮਰ ਗਏ ਨੇ, ਦੋਵਾਂ ਪਾਸਿਆਂ ਦੇ ਸੂਰਮੇ ਸ਼ਹੀਦ ਹੋਏ ਨੇ, ਪਰ ਪਹਾੜੀਆਂ ਦਾ ਜ਼ਿਆਦਾ ਨੁਕਸਾਨ ਹੋਇਆ, ਉਹਨਾਂ ਦੇ ਜ਼ਿਆਦਾ ਬੰਦੇ ਮਾਰੇ ਗਏ ਹਨ।
ਪਰੇ ਬਿਸੂਰਤ ਹੈ ਵਿੱਚ ਡੇਰੇ,
ਆਪੋ ਆਪਣਿਆਂ ਡੇਰਿਆਂ ਵਿੱਚ ਪਏ ਉਹ ਪਹਾੜੀਏ ਝੂਰ ਰਹੇ ਨੇ, ਉਹਨਾਂ ਦੇ ਮਨ ਵਿੱਚ ਬੜਾ ਵੱਡਾ ਡਾਢਾ ਝੋਰਾ ਲੱਗਾ ਹੋਇਆ ਵੀ ਕਿਹੜੀ ਮਾੜੀ ਘੜੀ ਨੂੰ ਅਸੀਂ ਆ ਗਏ ਚੜ ਕੇ, ਕਿਹੜੀ ਮਾੜੀ ਘੜੀ ਨੂੰ ਅਸੀਂ ਇੱਥੇ ਚੜ ਕੇ ਆ ਗਏ ਹਮਲਾ ਕਰਕੇ।
ਖਾਨ ਪਾਨ ਕੇ ਜਾਏ ਨਾ ਨੇੜੇ,
ਖਾਨ ਪਾਨ ਦੇ ਨੇੜੇ ਨਹੀਂ ਜਾਂਦੇ, ਉਹ ਕਹਿੰਦੇ ਅਸੀਂ ਨਹੀਂ ਕੁਝ ਖਾਣਾ, ਨਾਲ ਦੇ ਸਾਥੀ ਕਹਿੰਦੇ ਵੀ ਰੋਟੀ ਤਾਂ ਖਾ ਲੈ, ਕਹਿੰਦੇ ਨਾ ਜੀ ਸਾਡੇ ਅੰਦਰ ਨਹੀਂ ਉਤਰਦੀ ਰੋਟੀ, ਖਾਨ ਪਾਨ ਦੇ ਨੇੜੇ ਨਹੀਂ ਜਾਂਦੇ।
ਕੀਤਕ ਕਰੇ ਪ੍ਰਬੋਧਨ ਕਾਉ,
ਔਰ ਕਈ ਇੱਕ ਦੂਜੇ ਨੂੰ ਪ੍ਰਬੋਧ ਪ੍ਰਬੋਧ ਕੇ ਗਿਆਨ ਦਿੰਦੇ ਨੇ, ਇੱਕ ਦੂਜੇ ਨੂੰ ਸਮਝਾਉਂਦੇ ਹਨ।
ਯਹੀ ਰੀਤ ਹੋਵੇ ਰਣ ਮਾਹੂ,
ਉਹ ਸਮਝਾਉਂਦੇ ਨੇ, ਕਹਿੰਦੇ ਵੀ ਰੋਂਦੇ ਕਿਉਂ ਹੋ, ਜੰਗ ਦੇ ਵਿੱਚ ਇਹੀ ਕੁਝ ਹੀ ਹੁੰਦਾ, ਉੱਥੇ ਜਾਂ ਮਰੀ ਦਾ ਜਾਂ ਮਾਰੀ ਦਾ, ਜੰਗ ਵਿੱਚ ਕੰਮ ਹੀ ਇਹ ਹੁੰਦਾ ਵੀ ਜਾਂ ਬੰਦੇ ਆਪਣੇ ਮਰਦੇ ਨੇ ਜਾਂ ਦੁਸ਼ਮਣ ਦੇ ਮਰਦੇ ਨੇ, ਇਹੀ ਕੁਝ ਹੀ ਜੰਗ ਯੁੱਧਾਂ ਵਿੱਚ ਹੋਇਆ ਕਰਦਾ।
ਭੀਮ ਚੰਦ ਕੋ ਗਾਰ ਨਿਕਾਰੇ,
ਭੀਮ ਚੰਦ ਨੂੰ ਗਾਲਾਂ ਵੀ ਕੱਢਦੇ ਜਿਹੜੇ ਪਹਾੜੀਏ ਨੇ ਨਾ, ਜਿਹੜੇ ਉਹਦੇ ਸਿਪਾਹੀ ਨੇ, ਰਾਜੇ ਭੀਮ ਚੰਦ ਨੂੰ ਗਾਲਾਂ ਕੱਢਦੇ ਹਨ।
ਇਹ ਗਿਰ ਰਾਜਨ ਜਰਾ ਉਖਾਰੇ,
ਕਹਿੰਦੇ ਭੀਮ ਚੰਦ ਜਿਹੜਾ ਇਹ ਤਾਂ ਪਹਾੜੀ ਰਾਜਿਆਂ ਦੀਆਂ ਜੜਾਂ ਪੁੱਟਣ ਵਾਲਾ ਹੈ, ਏਡਾ ਪਾਪੀ ਹੈ, ਤਰਕਾਰ ਹੈ ਇਸ ਭੀਮ ਚੰਦ ਦੇ, ਬਗਾਨੀਆਂ ਮਾਵਾਂ ਦੇ ਪੁੱਤਰ ਬਰਵਾਨ ਦਾ ਆਪ ਪਿੱਛੇ ਬੈਠਾ ਰਹਿੰਦਾ, ਕਹਿੰਦੇ ਤਾਂ ਪਹਾੜੀਆਂ ਦੀਆਂ ਜੜਾਂ ਪੁੱਟਣ ਵਾਲਾ ਰਾਜਾ ਭੀਮ ਚੰਦ।
ਗੁਰ ਸਨ ਰਚ ਵਿਰੋਧ ਮਰਵਾਏ,
ਦੱਸੋ ਇਹਨੇ ਕੀ ਲੈਣਾ ਗੁਰੂ ਜੀ ਤੋਂ, ਗੁਰੂ ਜੀ ਦੇ ਨਾਲ ਨਾਹਕ ਬਿਨਾਂ ਕਾਰਨ ਤੋਂ ਵਿਰੋਧ ਰਚੀ ਬੈਠਾ, ਉਹਨਾਂ ਨਾਲ ਇਹਨੇ ਦੁਸ਼ਮਣੀ ਪਾਈ ਹੋਈ ਹੈ।
ਅਚਲਨ ਕੋ ਨਰ ਰਹਿਣ ਨਾ ਪਾਏ,
ਪਹਾੜਾਂ ਵਿੱਚ ਰਹਿਣ ਹੀ ਨਹੀਂ ਦੇਣਾ ਕਿਸੇ ਨੂੰ, ਇਹ ਰਾਜੇ ਭੀਮ ਚੰਦ ਨੇ ਜਿੰਨੇ ਪਹਾੜੀਏ ਨੇ ਉਹਨਾਂ ਸਾਰਿਆਂ ਨੂੰ ਇਹ ਕਢਵਾ ਕੇ ਰਾਜੀ, ਮਰਵਾ ਕੇ ਰਾਜੀ ਹੈ।
ਸਰਬ ਲੜਾਏ ਆਪ ਰਹਿ ਪਾਛੇ,
ਸਾਨੂੰ ਸਾਰਿਆਂ ਨੂੰ ਅੱਗੇ ਕਰਕੇ ਲੜਾ ਦਿੰਦਾ ਹੈ, ਤੇ ਆਪ ਪਿੱਛੇ ਬੈਠਾ ਰਹਿੰਦਾ, ਆਪ ਲੜਨ ਵਾਸਤੇ ਅੱਗੇ ਨਹੀਂ ਆਉਂਦਾ, ਸਾਨੂੰ ਸਾਰਿਆਂ ਨੂੰ ਅੱਗੇ ਕਰਕੇ ਲੜਾਉਂਦਾ ਹੈ।
ਵਿਧਵਾ ਗਿਰ ਤ੍ਰਿਅਨ ਕੋ ਬਾਂਛੇ,
ਔਰ ਪਤਾ ਨੀ ਕਿੰਨੇ ਕ ਪਹਾੜੀਆਂ ਦੀਆਂ ਘਰ ਵਾਲੀਆਂ ਵਿਧਵਾ ਹੋ ਰਹੀਆਂ ਨੇ, ਰੰਡੀਆਂ ਹੋ ਰਹੀਆਂ ਨੇ, ਜਿਨ੍ਹਾਂ ਦੇ ਸੁਹਾਗ ਜੰਗ ਦੇ ਮੈਦਾਨ ਵਿੱਚ ਇਸ ਭੀਮ ਚੰਦ ਕਰਕੇ ਮਰ ਰਹੇ ਹਨ।
ਗੁਰ ਕੈ ਕਮਤੀ ਹੋਏ ਨਾ ਕੋਈ,
ਕਹਿੰਦੇ ਉਧਰ ਗੁਰੂ ਦੇ ਕੋਲ ਤਾਂ ਕਮੀ ਹੈ ਹੀ ਨੀ ਸਿੰਘਾਂ ਦੀ, ਉੱਥੇ ਕਾਹਦੀ ਕਮੀ ਹੋਣੀ, ਇੱਧਰ ਸਾਡੀਆਂ ਘਰ ਵਾਲੀਆਂ ਰੰਡੀਆਂ ਹੋ ਰਹੀਆਂ ਨੇ, ਵਿਧਵਾ ਹੋ ਰਹੀਆਂ ਨੇ, ਸਾਡੇ ਭਾਈ ਬੰਧੂ ਮਾਰੇ ਜਾ ਰਹੇ ਨੇ, ਅਸੀਂ ਤਾਂ ਇਹਨਾਂ ਦਾ ਖਾਨਾ ਪੂਰਾ ਹੀ ਨੀ ਕਰ ਸਕਦੇ ਜਿੰਨੇ ਸਾਡੇ ਬੰਦੇ ਮਰ ਗਏ ਨੇ, ਇਹ ਤਾਂ ਆਉਣ ਵਾਲੇ ਕਈ ਸਾਲਾਂ ਚ ਪੂਰੇ ਨੀ ਹੋਣੇ ਸਾਡੇ। ਉਧਰ ਗੁਰੂ ਜੀ ਦੇ ਕੋਲ ਤਾਂ ਸੂਰਮਿਆਂ ਦੀ ਕੋਈ ਕਮੀ ਨਹੀਂ ਹੈ।
ਚੌ ਦਿਸ਼ ਤੇ ਗਨ ਸਿੱਖ ਹੋਏ ਸੋਈ,
ਕਿਉਂਕਿ ਉਹਨਾਂ ਕੋਲ ਜਿੰਨੇ ਮਰਦੇ ਨੇ ਉਹਦੇ ਨਾਲ ਉਹ ਚਾਰ ਗੁਣਾ ਹੋਰ ਆ ਜਾਂਦੇ ਨੇ ਉਹਨਾਂ ਕੋਲ, ਚਾਰੇ ਪਾਸੇ ਉਹਨਾਂ ਦੀ ਸਿੱਖੀ ਸੇਵਕੀ ਹੈ, ਚਾਰਾਂ ਦਿਸ਼ਾਵਾਂ ਵਿੱਚ ਉਹਨਾਂ ਦੀ ਸੰਗਤ ਹੈ, ਜਿੰਨੇ ਉਹਨਾਂ ਦੇ ਸਿੰਘ ਮਰਦੇ ਨੇ ਉਨੇ ਉਹਨਾਂ ਨਾਲੋਂ ਵੀ ਦੁੱਗਣੇ ਚਾਰ ਗੁਣੇ ਹੋਰ ਉਹਨਾਂ ਦੇ ਕੋਲ ਆ ਜਾਂਦੇ ਹਨ।
ਲੈ ਲੈ ਪਾਹੁਲ ਜੰਗ ਮਚਾਵੇ,
ਗੁਰੂ ਜੀ ਦੇ ਕੋਲੋਂ ਖੰਡੇ ਦੀ ਪੌਲ ਛੱਕ ਛੱਕ ਕੇ, ਖੰਡੇ ਦੀ ਪੌਲ ਲੈ ਕੇ ਫਿਰ ਉਹ ਬੜਾ ਭਿਆਨਕ ਜੰਗ ਮਚਾਉਂਦੇ ਨੇ। ਪਤਾ ਨੀ ਗੁਰੂ ਜੀ ਉਹ ਅੰਮ੍ਰਿਤ ਛਕਾ ਕੇ ਉਹਨਾਂ ਵਿੱਚ ਕਿਹੋ ਜੀ ਬੀਰ ਅਸੀਂ ਬਿਰਤੀ ਭਰਦੇ ਨੇ, ਉਸ ਅੰਮ੍ਰਿਤ ਨਾਲ ਪਤਾ ਨੀ ਉਹਨਾਂ ਵਿੱਚ ਕਿਹੋ ਜਿਹਾ ਕਰੰਟ ਆਉਂਦਾ, ਕਿਹੋ ਜੀ ਬਿਜਲੀ ਉਹਨਾਂ ਦੇ ਵਿੱਚ ਆ ਕੇ ਚਮਕ ਜਾਂਦੀ ਹੈ ਕਿ ਉਹ ਇੱਕ ਇੱਕ ਸਿੰਘ ਸਾਡੇ ਕਈ ਕਈ ਪਹਾੜੀਆਂ ਤੇ ਭਾਰੂ ਹੁੰਦਾ ਹੈ।
ਨੈ ਦਰਮਾਹਾ ਗੁਰ ਤੇ ਪਾਵੇ,
ਇੱਥੋਂ ਤੱਕ ਕਿ ਉਹ ਸਿੰਘ ਤਨਖਾਹਾਂ ਲੈ ਕੇ ਨਹੀਂ ਲੜਦੇ, ਬਿਨਾਂ ਤਨਖਾਹਾਂ ਤੋਂ ਗੁਰੂ ਤੋਂ ਕੋਈ ਦਰਮਾਹ ਨਹੀਂ ਲੈਂਦੇ, ਬਸ ਚਾਓ ਦੇ ਨਾਲ ਹੀ ਲੜਦੇ ਨੇ, ਚਾਓ ਨਾਲ ਹੀ ਗੁਰੂ ਅੱਗੇ ਆਪਣਾ ਆਪ ਪੇਸ਼ ਕਰਦੇ ਨੇ।
ਕਹਾਂ ਰੀਸ ਪ੍ਰਭ ਕੀ ਇਹ ਕਰੇ,
ਇਹ ਭੀਮ ਚੰਦ ਭਲਾ ਉਹਨਾਂ ਦੀ ਕੀ ਬਰਾਬਰੀ ਕਰੇਗਾ, ਉਹਨਾਂ ਦੀ ਇਹ ਕੀ ਬਰਾਬਰੀ ਕਰ ਸਕਦਾ, ਉਹਨਾਂ ਦੇ ਬਰਾਬਰ ਕਿਵੇਂ ਲੜ ਸਕਦਾ ਹੈ।
ਨਾ ਹੱਕ ਕਰ ਵਿਰੋਧ ਲੜ ਪਰੇ,
ਨਾ ਹੱਕ ਹੀ ਬਿਨਾਂ ਕਾਰਨ ਤੋਂ ਇਹ ਵਿਰੋਧ ਕਰਕੇ ਲੜ ਰਿਹਾ, ਗੁਰੂ ਸਾਹਿਬ ਜੀ ਦੇ ਨਾਲ ਜੰਗ ਕਰ ਰਿਹਾ।
ਪ੍ਰਜਾ ਸੈਨ ਕੋ ਕੀਅਸ ਬਿਨਾਸਾ,
ਇਹਨੇ ਵੇਖੋ ਕਿੰਨੀ ਪ੍ਰਜਾ ਮਰਵਾ ਦਿੱਤੀ ਹੈ, ਕਿੰਨੀ ਸੈਨਾ ਭੀਮ ਚੰਦ ਨੇ ਮਰਵਾ ਦਿੱਤੀ ਹੈ।
ਉਪਜੇ ਉਹ ਬਾਂਸ ਬਾਂਸ ਮੈਂ ਬਾਂਸਾ,
ਇਹ ਤਾਂ ਸਾਡੀ ਪਹਾੜੀਆਂ ਦੀ ਬਾਂਸ ਦੇ ਵਿੱਚ ਬਾਂਸ ਵਾਂਗੂ ਪੈਦਾ ਹੋਇਆ, ਜਿਵੇਂ ਇੱਕ ਬਾਂਸ ਜੰਗਲ ਚ ਪੈਦਾ ਹੋ ਜੇ ਨਾ, ਜਦੋਂ ਆਪਸ ਵਿੱਚ ਰਗੜੀਂਦਾ ਨਾਲੇ ਆਪ ਤਾਂ ਸੜਦਾ ਹੀ ਹੈ, ਸਾਰੇ ਜੰਗਲ ਨੂੰ ਵੀ ਸਾੜ ਕੇ ਸੁਆਹ ਕਰ ਦਿੰਦਾ, ਬਾਂਸਾਂ ਦੀ ਰਗੜ ਵਿੱਚੋਂ ਅੱਗ ਨਿਕਲਦੀ ਹੈ। ਕਹਿੰਦਾ ਇਹ ਤਾਂ ਸਾਡੀ ਕੁੱਲ ਦੇ ਵਿੱਚ, ਪਹਾੜੀਆਂ ਦੀ ਕੁੱਲ ਵਿੱਚ ਬਾਂਸ ਵਾਂਗੂ ਪੈਦਾ ਹੋਇਆ, ਜਿਹਨੇ ਸਾਡੇ ਪਹਾੜੀਆਂ ਦੇ ਸੈਂਕੜੇ ਬੰਦੇ ਮਰਵਾ ਕੇ ਸੁਆਹ ਕਰ ਦਿੱਤੇ ਨੇ।
ਇਮਰੋਵਤ ਅਰ ਕਰਤ ਬਿਰਲਾ ਪਾ,
ਇਹ ਪਹਾੜੀਏ ਰੋਂਦੇ ਨੇ, ਕੁਰਲਾਉਂਦੇ ਨੇ, ਨਾਲੇ ਬਿਰਲਾਪ ਕਰ ਕਰਕੇ ਭੀਮ ਚੰਦ ਨੂੰ ਲਾਹਨਤਾਂ ਪਾਉਂਦੇ, ਗਾਲਾਂ ਕੱਢਦੇ ਨੇ।
ਜਾਗਤ ਰਹੇ ਤਰੇ ਡਰੇ ਆਪਾ,
ਔਰ ਜਾਗਦੇ ਰਹੇ ਤੇ ਜਾਗਦਿਆਂ ਜਾਗਦਿਆਂ ਕਈ ਤਾਂ ਡਰ ਦੇ ਨਾਲ ਹੀ ਜਾਗਦੇ ਰਹੇ ਵੀ ਰਾਤ ਨੂੰ ਸਿੰਘ ਹਮਲਾ ਕਰ ਦਿੰਦੇ ਨੇ, ਖਬਰੇ ਕਿਧਰੋਂ ਆ ਜਾਣ ਚੜ ਕੇ, ਇਸ ਕਰਕੇ ਕਈ ਤਾਂ ਸਾਰੀ ਰਾਤ ਜਾਗਦੇ ਹੀ ਰਹੇ, ਡਰ ਦੇ ਨਾਲ ਸੁੱਤੇ ਨਹੀਂ।
ਕੋ ਕੋ ਖਾਨ ਪਾਨ ਕਰ ਸੋਵਾ,
ਕਈ ਕਈ ਪਹਾੜੀਏ ਸਨ ਜਿਹੜੇ ਬੇਫਿਕਰ ਸੀ, ਉਹਨਾਂ ਨੇ ਰੱਜ ਕੇ ਲੰਗਰ ਪ੍ਰਸ਼ਾਦਾ ਛਕਿਆ ਤੇ ਛਕ ਕੇ ਸੌ ਗਏ ਨੇ, ਉਹ ਸੌ ਕੇ ਆਰਾਮ ਕਰਨ ਲੱਗੇ ਨੇ।
ਅਪਰ ਸਕਲੋਂ ਸੰਕਟ ਜੋਆ,
ਕੋਈ ਕੋਈ ਪਹਾੜੀਆ ਹੀ ਸੁੱਤਾ ਭੋਜਨ ਛੱਕ ਕੇ, ਨਹੀਂ ਤਾਂ ਬਾਕੀ ਸਾਰੇ ਸੰਕਟ ਵਿੱਚ ਨੇ, ਬਾਕੀ ਸਾਰਿਆਂ ਦੇ ਮਨ ਵਿੱਚ ਬੜਾ ਭਾਰੀ ਡਾਢਾ ਦੁੱਖ ਹੈ।
ਰਜਨੀ ਕਰੀ ਬਤੀਤ ਦੁਖਾਰੇ,
ਬੜੇ ਦੁੱਖ ਨਾਲ ਇਹਨਾਂ ਨੇ ਰਜਨੀ, ਰਜਨੀ ਦਾ ਮਤਲਬ ਹੁੰਦਾ ਰਾਤ, ਏਦਾਂ ਬੜੇ ਦੁੱਖ ਦੇ ਨਾਲ ਇਹਨਾਂ ਨੇ ਰਾਤ ਬਤੀਤ ਕੀਤੀ ਹੈ।
ਬੈਠੇ ਜਾਗਤ ਭਈ ਸਕਾਰੇ,
ਬੈਠਿਆਂ ਬੈਠਿਆਂ ਹੀ ਰਾਤ ਬੀਤ ਗਈ ਤੇ ਜਾਗਦਿਆਂ ਜਾਗਦਿਆਂ ਹੀ ਰਾਤ ਬੀਤ ਗਈ ਤੇ ਦਿਨ ਚੜ ਆਇਆ
ਸੋਚ ਇਸ਼ਨਾਨ ਖਾਲਸੇ ਠਾਨੀ
ਇੰਦਰ ਸਿੰਘ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋਏ ਜਿਹੜੇ ਆਰਾਮ ਕਰ ਰਹੇ ਸੀ ਰਾਤ ਨੂੰ ਉਹਨਾਂ ਨੇ ਉੱਠ ਕੇ ਇਸ਼ਨਾਨ ਪਾਨ ਕੀਤੇ ਸਰੀਰ ਦੀਆਂ ਕਿਰਿਆਵਾਂ ਸੋਧੀਆਂ ਭਲੀ ਪ੍ਰਕਾਰ ਨਾਲ ਦਾਤਣ ਕੁਰਲੇ ਕੀਤੇ ਤਿਆਰ ਬਰ ਤਿਆਰ ਹੋਏ ਨੇ
ਉੱਚੀ ਧੁਨ ਤੇ ਪੱਠ ਗੁਰਬਾਣੀ
ਸਿੰਘਾਂ ਦਾ ਨਿਤਨੇਮ ਉਸੇ ਤਰ੍ਹਾਂ ਹੈ ਸਿੰਘਾਂ ਨੇ ਉੱਚੀ ਉੱਚੀ ਆਵਾਜ਼ ਵਿਚ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅੰਮ੍ਰਿਤ ਵੇਲੇ ਤਾਂ ਸਿੰਘ ਬਾਣੀ ਪੜ੍ਹਦੇ ਗੂੰਜ ਗੂੰਜ ਕੇ ਰੀਝ ਵਿਚ ਭਾਵੇਂ ਜੰਗ ਦਾ ਸਮਾਂ ਹੋਵੇ ਤੇ ਭਾਵੇਂ ਸ਼ਾਂਤੀ ਦਾ ਸਮਾਂ ਹੋਵੇ ਗੁਰਸਿੱਖ ਅੰਮ੍ਰਿਤ ਵੇਲੇ ਬਾਣੀ ਨਹੀਂ ਛੱਡਦਾ ਅੰਮ੍ਰਿਤ ਵੇਲੇ ਸਿੰਘ ਗੂੰਜ ਗੂੰਜ ਕੇ ਉੱਚੀ ਉੱਚੀ ਆਵਾਜ਼ ਦੇ ਵਿਚ ਗੁਰਬਾਣੀ ਪੜ੍ਹਨ ਲੱਗੇ ਹਨ
ਜਥਾ ਬਿਪਨ ਮੈਂ ਮੁਨਿ ਸਮਦਾਇਆ
ਇਸ ਤਰ੍ਹਾਂ ਬਾਣੀ ਪੜ੍ਹ ਰਹੇ ਨੇ ਕਹਿੰਦੇ ਮਾਨੋ ਜਿਵੇਂ ਜੰਗਲਾਂ ਦੇ ਵਿਚ ਮੁਨੀ ਬੈਠੇ ਹੁੰਦੇ ਨੇ ਨਾ ਇਕੱਠੇ ਹੋ ਕੇ ਰਿਸ਼ੀ ਮੁਨੀ ਤੇ ਮੁਨੀ ਬਹਿ ਕੇ ਜੰਗਲਾਂ ਦੇ ਵਿਚ ਜਿਵੇਂ ਮੰਤਰ ਪੜ੍ਹਦੇ ਹਨ
ਵੇਦ ਕੋਖ ਕੋ ਪੱਠ ਤੇ ਉਠਾਇਆ
ਵੇਦਾਂ ਦੀਆਂ ਸ਼ਰੁਤੀਆਂ ਪੜ੍ਹਦੇ ਨੇ ਵੇਦਾਂ ਦੀਆਂ ਰਚਾਵਾਂ ਪੜ੍ਹਦੇ ਨੇ ਜਿਹੜੇ ਮੁਨੀ ਉੱਚੀ ਉੱਚੀ ਆਵਾਜ਼ ਦੇ ਵਿਚ ਏਦਾਂ ਸਤਿਗੁਰਾਂ ਦੇ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਮਹਾਰਾਜ ਜੀ ਦੀ ਗੁਰਬਾਣੀ ਉੱਚੀ ਉੱਚੀ ਆਵਾਜ਼ ਦੇ ਵਿਚ ਗਾਇਨ ਕਰਦੇ ਹਨ
ਆਸਾ ਵਾਰ ਰਬਾਬੀ ਗਾਵੇ
ਜਿਹੜੇ ਰਬਾਬੀ ਨੇ ਉਹ ਮਹਾਰਾਜ ਜੀ ਦੇ ਦਰਬਾਰ ਸਜਾ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਗਾ ਰਹੇ ਨੇ ਬੜੇ ਪਿਆਰ ਨਾਲ ਆਸਾ ਜੀ ਦੀ ਵਾਰ ਦਾ ਸ਼ਾਂਤ ਬਈ ਇੱਥੇ ਪਤਾ ਲੱਗ ਰਿਹਾ ਕਿ ਸਿੰਘ ਜੇ ਜੰਗ ਦੇ ਮੈਦਾਨ ਚ ਸਿਪਾਹੀ ਨੇ ਤਾਂ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਤ ਵੀ ਬਣਾਇਆ ਖਾਲਸਾ ਸੰਤ ਵੀ ਹੈ ਖਾਲਸਾ ਸਿਪਾਹੀ ਵੀ ਹੈ ਇੱਥੇ ਹੁਣ ਸੰਤ ਬਿਰਤੀ ਕੰਮ ਕਰ ਰਹੀ ਹੈ ਰਬਾਬੀ ਸਿੱਖ ਜਿਹੜੇ ਨੇ ਉੱਚੀ ਉੱਚੀ ਆਵਾਜ਼ ਵਿਚ ਬੜੀ ਮਧੁਰ ਮਧੁਰ ਧੁਨ ਦੇ ਵਿਚ ਆਸਾ ਰਾਗ ਵਿਚ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ
ਮਧੁਰ ਮਿਰਦੰਗ ਰਬਾਬ ਬਜਾਵੇ
ਰਬਾਬ ਵੱਜਦੀ ਹੈ ਨਾਲ ਮਰਦੰਗ ਕਿਉਂਕਿ ਉਹਨਾਂ ਸਮਿਆਂ ਚ ਜੋੜੀਆਂ ਇੰਨੀਆਂ ਪ੍ਰਚਲਿਤ ਨਹੀਂ ਸੀ ਹੋਈਆਂ ਮਰਦੰਗ ਹੀ ਵੱਜਿਆ ਕਰਦੇ ਸਨ ਮਰਦੰਗ ਵੱਜਦੇ ਨੇ ਔਰ ਨਾਲ ਨਾਲ ਗੁਰੂ ਖਾਲਸਾ ਜੀ ਰਬਾਬਾਂ ਵੱਜਦੀਆਂ ਨੇ ਤਾਊਸ ਵੱਜਦੇ ਨੇ ਹੋਰ ਜਿਹੜੇ ਤੰਤੀ ਸਾਜ ਨੇ ਉਹ ਵੱਜਦੇ ਹਨ
ਰਾਗ ਰਾਗਨੀ ਸੁੰਦਰ ਨਾਨਾ
ਬੜੇ ਬੜੇ ਸੋਹਣਿਆਂ ਰਾਗਾਂ ਵਿੱਚ ਰਾਗਣੀਆਂ ਵਿੱਚ ਮਿਲਾ ਮਿਲਾ ਕੇ ਸ਼ਬਦ ਰਬਾਬੀ ਸਿੱਖ ਰਾਗੀ ਸਿੱਖ ਗਾਇਨ ਕਰਦੇ ਨੇ ਰੀਝ ਰੀਝ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਰਾਗ ਦੇ ਵਿਚ ਤਾਨਾ ਮਿਲਾ ਮਿਲਾ ਕੇ ਗਾਉਂਦੇ ਨੇ
ਸੁਰ ਸਰ ਬਿਕਮ ਊਚ ਲਗੁ ਜਾਨਾ
ਔਰ ਕਹਿੰਦੇ ਬੜੀ ਉੱਚੀ ਆਵਾਜ਼ ਦੇ ਵਿਚ ਧੁਨ ਦੇ ਵਿਚ ਕਦੇ ਉੱਚੀਆਂ ਧੁਨਾਂ ਦੇ ਵਿਚ ਕਦੇ ਨੀਵੀਆਂ ਧੁਨਾਂ ਦੇ ਵਿਚ ਕਦੇ ਸਰਲ ਤੇ ਕਦੇ ਬਿਕਮ ਸਾਰੇ ਭੇਦ ਜਾਣਦੇ ਨੇ ਕਿ ਕਿਹੜੀ ਸੁਰ ਉੱਚੀ ਲਾਣੀ ਹੈ ਕਿਹੜੇ ਰਾਗ ਵਿੱਚ ਸੁਰ ਉੱਚੀ ਲੱਗਦੀ ਹੈ ਕਿਹਦੇ ਵਿੱਚ ਨੀਵੀਂ ਲੱਗਦੀ ਹੈ ਉਹ ਸਾਰੀਆਂ ਧੁਨਾਂ ਦੇ ਨਾਲ ਆਪਣੀਆਂ ਉੱਚੀਆਂ ਨੀਵੀਆਂ ਸੁਰਾਂ ਲਾ ਕੇ ਗਾਉਂਦੇ ਹਨ
ਪਰਮੇਸ਼ਰ ਕੀ ਸਿਫਤ ਵਿਸਾਲਾ ਸੁਖਦ ਲੋਕ ਦੁਐ ਸੁਨੇ ਰਸਾਲਾ
ਪਾਰ ਬ੍ਰਹਮ ਪਰਮੇਸ਼ਰ ਦੀ ਜਿਹੜੀ ਸਿਫਤ ਹੈ ਬੜੀ ਵਿਸ਼ਾਲ ਸਿਫਤ ਹੈ ਕੀਰਤਨ ਵਿੱਚ ਗੁਰਬਾਣੀ ਵਿੱਚ ਰਬਾਬੀ ਗਾ ਰਹੇ ਨੇ ਔਰ ਕਈ ਸਿੰਘ ਬੈਠੇ ਬੜੇ ਪਿਆਰ ਨਾਲ ਸੁਣ ਰਹੇ ਨੇ ਬੜੇ ਪਿਆਰ ਨਾਲ ਬੜੇ ਚਾਓ ਨਾਲ ਚੌਂਕੜੇ ਲੱਗੇ ਹੋਏ ਦੇਵਤਿਆਂ ਵਾਂਗੂ ਬੈਠੇ ਨੇ ਸਿੱਖ ਔਰ ਬੜੇ ਪਿਆਰ ਨਾਲ ਕੀਰਤਨ ਸੁਣ ਰਹੇ ਹਨ
ਸਤਿਗੁਰ ਠਾਨੀ ਸੋਚ ਸ਼ਨਾਨਾ
ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠੇ ਨੇ ਉੱਠ ਕੇ ਸਾਹਿਬ ਦਸਮੇਸ਼ ਪਾਤਸ਼ਾਹ ਜੀ ਨੇ ਸੋਚ ਸ਼ਨਾਨ ਕੀਤਾ ਹੈ
ਬੈਠੇ ਇੱਕ ਆਸਨ ਕਰ ਧਿਆਨਾ
ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਇੱਕ ਆਸਣ ਤੇ ਬੈਠੇ ਨੇ ਆਸਣ ਤੇ ਬੈਠ ਕੇ ਮਹਾਰਾਜ ਜੀ ਆਪਣੇ ਧਿਆਨ ਚ ਲਿਵ ਲੀਨ ਹੋਏ ਨੇ ਮਹਾਰਾਜ ਜੀ ਦਾ ਨਿਤਨੇਮ ਸੀ ਦਿਨ ਚੜ੍ਹਦਿਆਂ ਤੱਕ ਮਹਾਰਾਜ ਜੀ ਸਮਾਧੀ ਚ ਬੈਠਦੇ ਸਨ ਤੋ ਮਹਾਰਾਜ ਜੀ ਆਪਣੇ ਧਿਆਨ ਵਿਚ ਨਿਜ ਸਰੂਪ ਪਰਾਇਣ ਹੋਏ ਨੇ ਆਪਣੇ ਨਿਜ਼ਾ ਆਨੰਦ ਵਿੱਚ ਮਹਾਰਾਜ ਜੀ ਨੇ ਆਪਣੀ ਸੁਰਤ ਜੋੜੀ ਹੈ।
ਭਈ ਪ੍ਰਭਾਤ ਖਾਲਸਾ ਆਏ,
ਥੋੜੀ ਥੋੜੀ ਲੋ ਲੱਗੀ ਹੈ ਤੇ ਸਿੰਘ ਜਿਹੜੇ ਨੇ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਨ।
ਬੈਠ ਦੀਵਾਨ ਮਹਾਨ ਲਗਾਏ,
ਆ ਕੇ ਖਾਲਸੇ ਨੇ ਸਿੰਘਾਂ ਨੇ ਬੜਾ ਵੱਡਾ ਭਾਰੀ ਦੀਵਾਨ ਲਗਾਇਆ, ਮਹਾਰਾਜ ਜੀ ਦਾ ਦੀਵਾਨ ਸਜਾਇਆ ਹੈ।
ਬ੍ਰਿਤੀ ਟਿਕਾਏ ਰੰਗ ਇੱਕ ਰਾਤੇ,
ਸਾਰੇ ਸਿੰਘਾਂ ਦੀ ਬਿਰਤੀ ਐਨ ਟਿਕੀ ਹੋਈ, ਟਿਕਾ ਵਿੱਚ ਇੱਕੋ ਰੰਗ ਵਿੱਚ ਸਾਰੇ ਰੱਤੇ ਹੋਏ ਨੇ। ਜਿੰਨੇ ਸਿੰਘ ਨੇ ਸਾਰਿਆਂ ਦੀਆਂ ਸੁਰਤੀਆਂ ਰਲਦੀਆਂ ਨੇ, ਇਹ ਨੀ ਆਪਸ ਵਿੱਚ ਲੜੀ ਭਿੜੀ ਜਾਂਦੇ ਨੇ ਬਈ ਤੂੰ ਏਦਾਂ ਕਰ, ਤੂੰ ਇਹ ਨੀ ਕੀਤਾ, ਤੈਨੂੰ ਏਦਾਂ ਕਰਨਾ ਚਾਹੀਦਾ। ਇੱਕ ਦੂਜੇ ਨੂੰ ਉਲਾਂਭੇ ਨਹੀਂ ਸਨ ਦਿੰਦੇ, ਬੜੇ ਪਿਆਰ ਵਿੱਚ ਇੱਕੋ ਰੰਗ ਵਿੱਚ ਰੱਤੇ ਹੋਏ ਸਾਰੇ ਸਿੰਘਾਂ ਵਿੱਚ ਇੰਨੀ ਏਕਤਾ ਤੇ ਇਤਫਾਕ ਹੈ।
ਸ਼੍ਰੀ ਗੁਰ ਚਰਨ ਪ੍ਰੇਮ ਮੈਂ ਰਾਤੇ,
ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਰਸ ਵਿੱਚ ਸਾਰੇ ਮਸਤ ਹੋਏ ਪਏ, ਸਭ ਦੇ ਮਨ ਵਿੱਚ ਗੁਰੂ ਦੇ ਚਰਨਾਂ ਦਾ, ਗੁਰੂ ਕਲਗੀਧਰ ਦੇ ਚਰਨਾਂ ਦਾ ਪ੍ਰੇਮ ਵਸਦਾ ਹੈ।
ਦਿਵਸ ਚੜ੍ਹਿਓ ਗੁਰ ਨੈਣ ਉਗਾਰੇ,
ਦਿਨ ਚੜ੍ਹਿਆ ਥੋੜੀ ਥੋੜੀ ਲੋ ਲੱਗੀ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਹਨ।
ਸ਼ਸਤਰ ਸੋ ਬਸਤਰ ਵਿਭੂਖਨ ਤਾਰੇ,
ਬੜੇ ਸੋਹਣੇ ਸ਼ਸਤਰ, ਬੜੇ ਸੁੰਦਰ ਆਭੂਸ਼ਣ ਗਹਿਣੇ ਬਾਦਸ਼ਾਹ ਦਰਵੇਸ਼ ਗੁਰੂ ਕਲਗੀਧਰ ਜੀ ਨੇ ਸਰੀਰ ਤੇ ਧਾਰਨ ਕੀਤੇ ਹਨ।
ਖੜਗ ਸਿਪਰ ਸਿੰਘਨ ਤਨ ਲਾਏ,
ਔਰ ਇਧਰ ਸਿੰਘ ਵੀ ਤਿਆਰ ਬਰ ਤਿਆਰ ਹੋ ਕੇ ਗਾਤਰੇ ਤੇਗਾਂ ਪਾ ਕੇ ਮੋਢਿਆਂ ਤੇ ਢਾਲਾਂ ਰੱਖ ਕੇ ਕਮਰ ਕਸੇ ਕਰਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਆਏ ਨੇ।
ਗਹੇ ਤੁਪਕ ਕਟ ਕਸੀ ਸੁਹਾਏ,
ਬੰਦੂਕਾਂ ਫੜੀਆਂ ਹੋਈਆਂ ਸਿੰਘਾਂ ਨੇ, ਕਿਸੇ ਨੇਜਾ ਬਰਛਾ ਤਬਰ ਫੜਿਆ ਹੋਇਆ, ਸਾਰੇ ਸਿੰਘ ਹਥਿਆਰਬੰਦ ਸ਼ਸਤਰ ਧਾਰੀ ਨੇ, ਕਮਰ ਕਸੇ ਕਰਕੇ ਮਹਾਰਾਜ ਜੀ ਦੇ ਕੋਲ ਆਏ ਹਨ।
ਪ੍ਰਭ ਜੀ ਆਇਸ ਦੇਹੋ ਚੜਨ ਕੀ,
ਆ ਕੇ ਕਲਗੀਧਰ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰਕੇ ਸਾਨੂੰ ਚੜਾਈ ਕਰਨ ਦੀ ਆਗਿਆ ਬਖਸ਼ੋ ਕਿ ਅਸੀਂ ਜਿਹੜੇ ਪਹਾੜੀਏ ਨੇ ਉਹਨਾਂ ਤੇ ਹਮਲਾ ਕਰੀਏ, ਉਹਨਾਂ ਤੇ ਚੜਾਈ ਕਰੀਏ।
ਦੁਸ਼ਟਨ ਕੋ ਕਰ ਮਾਰ ਕੱਢਣ ਕੀ,
ਮਹਾਰਾਜ ਜਿਹੜੇ ਦੁਸ਼ਟ ਨੇ ਦੋਖੀ ਨੇ, ਇਹਨਾਂ ਦੁਸ਼ਟਾਂ ਦੋਖੀਆਂ ਨੂੰ ਜਾ ਕੇ ਅਸੀਂ ਸੋਧਾ ਲਾਈਏ, ਆਪ ਜੀ ਕਿਰਪਾ ਕਰਕੇ ਸਾਨੂੰ ਆਗਿਆ ਦਿਓ।
ਮਾਰੇ ਕਾਲ ਬੇਹੋਸ਼ੀ ਧਰੇ,
ਮਹਾਰਾਜ ਜਿਹੜੇ ਕੱਲ ਮਾਰੇ ਸੀ ਪਹਾੜੀਏ ਹਲੇ ਤੱਕ ਬੇਸੁੱਧ ਹੋਏ ਫਿਰਦੇ ਨੇ, ਉਹ ਜਿਹੜੇ ਕੱਲ ਮਾਰੇ ਸੀ ਹਲੇ ਤੱਕ ਬੇਹੋਸ਼ ਹੋਏ ਫਿਰਦੇ ਨੇ।
ਲੋਥੇ ਪਰੇ ਕਨੇ ਰਣ ਮਰੇ,
ਔਰ ਕਈਆਂ ਦੀਆਂ ਲੋਥਾਂ ਜੰਗ ਦੇ ਵਿੱਚ ਮਰਿਆਂ ਦੀਆਂ ਪਈਆਂ ਹੋਈਆਂ ਖਿੰਡੀਆਂ ਹੋਈਆਂ ਨੇ।
ਆਜ ਨਿਬੇਰੇਂਗੇ ਪਲ ਪਾਂਤੀ,
ਮਹਾਰਾਜ ਆਗਿਆ ਬਖਸ਼ੋ ਇਹਨਾਂ ਪਹਾੜੀਆਂ ਨੂੰ, ਅੱਜ ਅਸੀਂ ਨਿਬੇੜ ਦੇਈਏ, ਅੱਜ ਦਾ ਜੰਗ ਕਰਕੇ ਇਹਨਾਂ ਨੂੰ ਨਿਬੇੜ ਦੇਈਏ, ਖਤਮ ਕਰ ਦੇਈਏ।
ਭਾਜੈ ਫੂਟਤ ਸਿਰ ਅਰ ਛਾਤੀ,
ਜਦੋਂ ਭੱਜਣਗੇ ਭੱਜਦਿਆਂ ਦੀਆਂ ਸਿਰਾਂ ਨੂੰ, ਛਾਤੀਆਂ ਨੂੰ ਤੋੜ ਕੇ ਰੱਖ ਦਿਆਂਗੇ ਮਾਰ ਮਾਰ ਕੇ ਗੋਲੀਆਂ।
ਵੱਡ ਕੰਮ ਸਾਨ ਖਾਲਸੇ ਕਾਲਾ,
ਅੱਜ ਕੱਲ ਵੀ ਸਿੰਘਾਂ ਨੇ ਬੜਾ ਘਮਾਸਾਨ ਜੰਗ ਕੀਤਾ, ਜਿਹੜਾ ਪਹਾੜੀਆ ਦੌੜਿਆ ਸਾਹਮਣੇ ਆਇਆ ਉਹ ਮਾਰ ਮਾਰ ਕੇ ਸਿੰਘਾਂ ਨੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ।
ਦੁਰਜਨ ਕੋ ਦਿਨ ਬਿਤਿਓ ਦੁਖਾਲਾ,
ਅੱਜ ਕੱਲ ਇਹਨਾਂ ਦੁਰਜਨਾਂ ਦਾ, ਪਾਪੀਆਂ ਦਾ ਦਿਨ ਬੜਾ ਦੁੱਖ ਨਾਲ ਬੀਤਿਆ ਹੈ।
ਸੁਣ ਸਤਿਗੁਰ ਤਬ ਧੀਰਜ ਦੀਨ,
ਜਦੋਂ ਸਿੰਘਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਮਹਾਰਾਜ ਜੀ ਨੂੰ, ਸੁਣ ਕੇ ਸਤਿਗੁਰਾਂ ਨੇ ਸਾਰੇ ਖਾਲਸੇ ਨੂੰ, ਸਿੰਘਾਂ ਨੂੰ ਧੀਰਜ ਦਿੱਤਾ ਹੈ।
ਸੰਗਰ ਮਹਾ ਪ੍ਰਥਮ ਜੋ ਕੀਨ,
ਮਹਾਰਾਜ ਜੀ ਕਹਿੰਦੇ ਸਿੰਘੋ ਜਿਹੜਾ ਕੱਲ ਤੁਸੀਂ ਪਹਿਲੇ ਦਿਨ ਦਾ ਜੰਗ ਲੜਿਆ, ਬੜਾ ਭਿਆਨਕ ਸੰਗਰ ਕੀਤਾ ਹੈ।
ਸ਼੍ਰਮਤ ਹੋਏ ਪਟ ਸਕਲ ਤੁਰੰਗ,
ਕੱਲ ਦੇ ਸਿੰਘ ਹਲੇ ਥੱਕੇ ਹੋਏ, ਘੋੜੇ ਥੱਕੇ ਹੋਏ ਨੇ, ਤੁਸੀਂ ਕੱਲ ਬਹੁਤ ਜ਼ਿਆਦਾ ਜੰਗ ਲੜਿਆ ਤੇ ਸਾਰੇ ਦਿਨ ਦਾ ਜੰਗ ਲੜ ਕੇ ਸਿੰਘ ਵੀ ਥੱਕੇ ਹੋਏ ਨੇ, ਹਾਲੇ ਕੱਲ ਦੀਆਂ ਥਕਾਵਟਾਂ ਨਹੀਂ ਉਤਰੀਆਂ ਸੂਰਮਿਆਂ ਦੀਆਂ, ਘੋੜੇ ਵੀ ਥੱਕੇ ਹੋਏ ਨੇ।
ਆਜ ਅਸੂ ਦੇ ਬਨ ਕੇ ਅੰਗ,
ਮਹਾਰਾਜ ਜੀ ਕਹਿੰਦੇ ਵੀ ਅੱਜ ਦਾ ਦਿਨ ਆਰਾਮ ਕਰੋ, ਘੋੜਿਆਂ ਨੂੰ ਮਾਲਿਸ਼ਾਂ ਕਰੋ, ਆਪਣੇ ਸਰੀਰ ਵੀ ਮਾਲਿਸ਼ ਕਰਕੇ ਤਿਆਰ ਬਰ ਤਿਆਰ ਕਰੋ।
ਬਹੁਰ ਜੰਗ ਕੀ ਕੀਜੈ ਤਿਆਰੀ,
ਫਿਰ ਆਪਾਂ ਜੰਗ ਦੀ ਤਿਆਰੀ ਕਰਾਂਗੇ। ਅੱਜ ਨੀ ਲੜਨ ਦੀ ਲੋੜ, ਅੱਜ ਤੁਸੀਂ ਆਰਾਮ ਕਰੋ, ਜਿਹੜੀ ਕੱਲ ਦੀ ਥਕਾਵਟ ਆ ਉਹਨੂੰ ਦੂਰ ਕਰੋ।
ਮਰਦੋਂ ਫੇਰ ਸ਼ਤਰੂ ਨ੍ਰਿਪ ਭਾਰੀ,
ਆ ਜਦੋਂ ਤੁਸੀਂ ਮੁੜ ਕੇ ਐਨ ਨਵੇਂ ਨਰੋਏ ਹੋ ਜਾਓਗੇ, ਫਿਰ ਦਿਨਾਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਮਰਦ ਕੇ ਰੱਖ ਦਿਓ, ਰਗੜ ਕੇ ਰੱਖ ਦਿਓ।
ਇਮ ਕਹਿ ਕਰ ਸਭ ਸਿੰਘ ਟਿਕਾਏ,
ਕਹਿ ਕੇ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਟਿਕਾਇਆ, ਸਾਰੇ ਸਿੰਘਾਂ ਨੂੰ ਧੀਰਜ ਦੇ ਕੇ ਰੋਕਿਆ ਹੈ।
ਡੇਰੇ ਥੇਰੇ ਮਾਂ ਸੁਖ ਪਾਏ,
ਸਾਰੇ ਸਿੰਘ ਆਪੋ ਡੇਰੇ ਤੇ ਟਿਕ ਗਏ ਔਰ ਸੁਖ ਦੇ ਨਾਲ ਦਿਨ ਕੱਟਣ ਲੱਗੇ।
ਭੀਮ ਚੰਦ ਉਤ ਜਾਗਤ ਭਇਓ,
ਰਾਜਾ ਭੀਮ ਚੰਦ ਵੀ ਸਵੇਰੇ ਸਵੇਰੇ ਉੱਠਿਆ ਹੈ।
ਆਪਣ ਨਿਰਪਨ ਕੋ ਦਲ ਪਿਖ ਲਇਓ,
ਭੀਮ ਚੰਦ ਨੇ ਆਪਣੇ ਰਾਜਿਆਂ ਦਾ ਦਲ ਵੇਖਿਆ, ਆਪਣੇ ਰਾਜਿਆਂ ਦੀ ਫੌਜ ਵੇਖੀ ਹੈ।
ਸਹਿਮ ਵਿਸਾਲ ਹੋਏ ਸਭ ਰਹੇ,
ਔਰ ਸਭ ਦੇ ਮਨ ਦੇ ਵਿੱਚ ਬੜਾ ਸਹਿਮ ਹੈ, ਬੜੇ ਡਰੇ ਹੋਏ ਨੇ। ਭੀਮ ਚੰਦ ਨੇ ਵੇਖੇ ਆਪਣੇ ਸਿਪਾਹੀ,
ਲੜਤ ਸਕਲ ਦਿਨ ਸੰਕਟ ਲਏ,
ਕੱਲ ਸਾਰਾ ਦਿਨ ਲੜ ਕੇ ਬੜਾ ਸੰਕਟ ਪਾਇਆ ਇਹਨਾਂ ਸਿਪਾਹੀਆਂ ਨੇ।
ਜੋ ਉਭਰੇ ਸੋ ਦੁਖੀ ਵਿਸਾਲੇ,
ਕਈ ਤਾਂ ਮਾਰੇ ਗਏ ਨੇ, ਜਿਹੜੇ ਬਚੇ ਨੇ ਉਹ ਵੀ ਬੜੇ ਦੁਖੀ ਖੀ ਹਨ।
ਮਾਰੇ ਜੰਗ ਨੇ ਲੋਥ ਉਠਾਲੇ,
ਇੱਥੋਂ ਤੱਕ ਕੇ ਜਿਹੜੇ ਜੰਗ ਚ ਸਾਡੇ ਬੰਦੇ ਮਰੇ ਨੇ ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਸੰਭਾਲ ਸਕੇ, ਉਹਨਾਂ ਦੀਆਂ ਲੋਥਾਂ ਤੱਕ ਵੀ ਅਸੀਂ ਜੰਗ ਚੋਂ ਨਹੀਂ ਚੁੱਕ ਸਕੇ।
ਘਾਇਲ ਪਰੇ ਸੈਂਕੜੇ ਐਸੇ,
ਸੈਂਕੜੇ ਬੰਦੇ ਸਾਡੇ ਘਾਇਲ ਪਏ ਹੋਏ, ਜ਼ਖਮੀ ਪਏ ਹੋਏ ਨੇ।
ਕੇਤਕ ਬਚੇ ਮਰਨ ਹੋਏ ਜੈਸੇ,
ਜਿਹੜੇ ਬਚੇ ਨੇ ਉਹ ਵੀ ਮਰਿਆਂ ਬਰਾਬਰ ਹੀ ਨੇ, ਜਿਹੜੇ ਬਚੇ ਹੋਏ ਨੇ ਉਹ ਵੀ ਮਰਿਆਂ ਦੇ ਬਰਾਬਰ ਨੇ, ਉਹਨਾਂ ਅੰਦਰ ਲੜਨ ਦਾ ਕੋਈ ਉਤਸ਼ਾਹ ਨਹੀਂ ਹੈ।
ਕਰੇ ਸੰਭਾਰਨ ਧੀਰਜ ਦੀਨੇ,
ਤੋ ਭੀਮ ਚੰਦ ਨੇ ਹੌਲੇ ਹੌਲੇ ਆਪਣੇ ਅੰਦਰ ਤਾਂ ਧੀਰਜ ਕੋਈ ਨਹੀਂ, ਪਰ ਫਿਰ ਵੀ ਫੌਜ ਨੂੰ ਆਪਣਿਆਂ ਨੂੰ ਧੀਰਜ ਦਿੰਦਾ ਹੈ।
ਕੇਤਕ ਕੋ ਧਨ ਬਖਸ਼ਣ ਕੀਨੇ,
ਕਈਆਂ ਨੂੰ ਪੈਸੇ ਦਿੱਤੇ, ਕਈਆਂ ਨੂੰ ਰੁਪਈਏ ਦੇ ਕੇ ਵੀ ਚਲੋ ਰੁਪਈਆਂ ਦੇ ਲਾਲਚ ਨਾਲ ਹੀ ਲੜੀ ਜਾਣ, ਕਈਆਂ ਨੂੰ ਭੀਮ ਚੰਦ ਨੇ ਰੁਪਈਏ ਦਿੱਤੇ ਹਨ।
ਸਿਰੇ ਪਾਓ ਕੇਤਕ ਪੈਰਾਏ,
ਕਈਆਂ ਨੂੰ ਸਿਰੇ ਪਾਓ ਦਿੱਤੇ ਨੇ, ਕਈਆਂ ਨੂੰ ਇਹਨੇ ਖਿਲਤਾਂ ਦਿੱਤੀਆਂ ਹਨ।
ਬੈਠੇ ਉਹ ਮਹਾ ਦੀਵਾਨ ਲਗਾਏ,
ਭੀਮ ਚੰਦ ਆਪਣੀ ਸਭਾ ਲਾ ਕੇ ਬੈਠ ਗਿਆ।
ਪਠ ਨਰ ਸਗਰੇ ਨ੍ਰਿਪਤ ਹਕਾਰੇ,
ਇਹਨੇ ਆਪਣੇ ਬੰਦੇ ਭੇਜ ਕੇ ਜਿਹੜੇ ਦੂਜੇ ਰਾਜੇ ਸੀ ਪਹਾੜੀ, ਉਹਨਾਂ ਨੂੰ ਆਪਣੇ ਕੋਲ ਸੱਦਿਆ ਬੁਲਾਇਆ ਹੈ।
ਉੱਠ ਉੱਠ ਕਰ ਆਗੇ ਸਤਕਾਰੇ,
ਜਦੋਂ ਰਾਜੇ ਆਏ ਭੀਮ ਚੰਦ ਆਪਣੇ ਆਸਣ ਤੋਂ ਉੱਠ ਉੱਠ ਕੇ ਉਹਨਾਂ ਦਾ ਅੱਗੇ ਹੋ ਕੇ ਸਤਿਕਾਰ ਕਰਦਾ।
ਮਿਲ ਮਸਲਤ ਕਰ ਕਸ਼ਟ ਸੁਣਾਏ,
ਸਾਰੇ ਆਪਸ ਵਿੱਚ ਮਿਲ ਕੇ ਇੱਕ ਦੂਜੇ ਨੂੰ ਆਪੋ ਆਪਣਾ ਕਸ਼ਟ ਸੁਣਾਉਂਦੇ ਨੇ, ਨਾਲੇ ਸਲਾਹ ਕਰਦੇ ਨੇ ਵੀ ਕੀ ਕਰਨਾ ਚਾਹੀਦਾ, ਨਾਲੇ ਆਪਣਾ ਆਪਣਾ ਦੁੱਖ ਦੱਸਦੇ ਨੇ, ਸਾਡੇ ਇੰਨੇ ਬੰਦੇ ਮਾਰੇ ਗਏ, ਦੂਜਾ ਕਹਿੰਦਾ ਸਾਡੇ ਇੰਨੇ ਮਾਰੇ ਗਏ, ਏਦਾਂ ਆਪੋ ਆਪਣਾ ਦੁੱਖ ਸੁਣਾਉਂਦੇ ਨੇ ਇੱਕ ਦੂਜੇ ਨੂੰ।
ਆਨੰਦਪੁਰ ਕੋ ਤਜ ਗੋਰੇ ਆਏ,
ਵੇਖੋ ਜੀ ਆਪਾਂ ਜੋ ਚਾਹੁੰਦੇ ਸੀ ਉਹ ਹੋਇਆ, ਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ, ਆਨੰਦਪੁਰ ਸਾਹਿਬ ਛੱਡ ਕੇ ਉਹ ਬਾਹਰ ਰੜੇ ਮੈਦਾਨ ਵਿੱਚ ਆ ਗਏ ਨੇ।
ਉਤੇ ਵੈਰ ਪੀ ਸਿੰਘ ਸੁਥੋਰੇ,
ਬਾਹਰ ਵੀ ਥੋੜੇ ਹੀ ਸਿੰਘ ਸਨ, ਕੋਈ ਉਹਨਾਂ ਦੀ ਜ਼ਿਆਦਾ ਗਿਣਤੀ ਨਹੀਂ ਸੀ, ਥੋੜੇ ਜੇ ਸਿੰਘ ਸਨ, ਮੁੱਠੀ ਭਰ ਸਿੰਘ ਸਨ।
ਪਇਓ ਜੰਗ ਸੁਪਟਨ ਕੀਏ ਜੋਰੇ,
ਸੁਪਟਾ ਨੇ ਇੰਨਾ ਵੱਡਾ ਭਾਰੀ ਜੰਗ ਲੜਿਆ, ਬੜਾ ਭਾਰੀ ਜੰਗ ਹੋਇਆ, ਕੱਲ ਤਾਂ ਆਪਣੇ ਸੂਰਮੇ ਵੀ ਬੜੀ ਦਲੇਰੀ ਨਾਲ ਲੜੇ ਨੇ।
ਦਲ ਵਿਸਾਲ ਹਮ ਸਗਰੋ ਢੋਆ,
ਅਸੀਂ ਸਾਡਾ ਜਿੰਨਾ ਵੱਡਾ ਦਲ ਸੀ ਸਾਰਾ ਹੀ ਢੋ ਦਿੱਤਾ ਸੀ, ਸਾਰਾ ਦਲ ਹੀ ਅਸੀਂ ਲੈ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਸੀ।
ਤਉ ਖਾਲਸਾ ਰੁਪਿਓ ਖਲੋਆ,
ਪਰ ਫਿਰ ਵੀ ਖਾਲਸਾ ਇੰਨਾ ਰੁਪਿਆ ਹੋਇਆ, ਉਹ ਇੰਨੇ ਪੈਰ ਜਮਾ ਕੇ ਅੜਾ ਕੇ ਲੜੇ ਵੀ ਸਾਡੇ ਹਮਲੇ ਨਾਲ ਉਹਨਾਂ ਦੇ ਪੈਰ ਨੀ ਹਿੱਲੇ।
ਮਰੇ ਸੈਂਕੜੇ ਕਾਇਲੋ,
ਸਾਡੇ ਕਈ ਬੰਦੇ ਮਾਰੇ ਗਏ, ਕਈ ਜ਼ਖਮੀ ਹੋ ਗਏ।
ਨਹੀਂ ਪਲਾਇਨ ਲੜੇ ਸੁਕਰੋ,
ਉਹ ਨੀ ਦੌੜੇ, ਉਹ ਬੜੇ ਗੁੱਸੇ ਵਿੱਚ ਬੜੇ ਰੋਹ ਵਿੱਚ ਲੜਦੇ ਰਹੇ
ਭਾਈ ਬੇਹਾਲ ਬਾਹਨੀ ਸਾਰੀ
ਸਾਡੀ ਸਾਰੀ ਫੌਜ ਬੇਹਾਲ ਹੋ ਗਈ ਹੈ ਲੜਦਿਆਂ ਲੜਦਿਆਂ ਸਾਡੀ ਸਾਰੀ ਫੌਜ ਬੇਹਾਲ ਹੋ ਗਈ ਹੈ
ਲੂਟ ਕੂਟ ਕਰ ਦੂਣ ਉਜਾਰੀ
ਲੁੱਟ ਕੁੱਟ ਕੇ ਸਿੰਘਾਂ ਨੇ ਸਾਡੀ ਸਾਰੀ ਦੂਣ ਉਜਾੜ ਕੇ ਰੱਖ ਦਿੱਤੀ ਹੈ
ਤਰੇ ਜੁੱਧ ਤੇ ਨਾਇਨ ਲਖੀਅਤ
ਵੇਖਣ ਚ ਆ ਰਿਹਾ ਵੀ ਸਿੰਘ ਜੰਗ ਤੋਂ ਟਲਣ ਵਾਲੇ ਨਹੀਂ ਉਹ ਜੰਗ ਤੋਂ ਟਾਲਾ ਨਹੀਂ ਕਰਦੇ ਉਹ ਜੰਗ ਤੋਂ ਟੜਨ ਵਾਲੇ ਨਹੀਂ ਹਨ
ਆਜ ਨਾ ਚੜੇ ਕਾਂ ਬਿਦ ਪਿੱਖੀਅਤ
ਪਤਾ ਨੀ ਕੀ ਗੱਲ ਹੈ ਵੀ ਅੱਜ ਨਹੀਂ ਚੜ ਕੇ ਆਏ ਵੀ ਅੱਜ ਤਾਂ ਉਹਨਾਂ ਨੂੰ ਚੜ ਕੇ ਆਉਣਾ ਚਾਹੀਦਾ ਸੀ ਪਰ ਅੱਜ ਉਹ ਚੜ ਕੇ ਨਹੀਂ ਆਏ ਪਤਾ ਨੀ ਕਿਉਂ ਨੀ ਆਏ ਇਸ ਗੱਲ ਦਾ ਕੁਝ ਨੀ ਪਤਾ
ਸ਼ਾਹ ਨਿਕਟ ਪ੍ਰਧਾਨ ਪਠਾਇਓ
ਆਪਾਂ ਆਪਣਾ ਵਜ਼ੀਰ ਬਾਦਸ਼ਾਹ ਕੋਲ ਵੀ ਭੇਜਿਆ ਸੀ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਅਸੀਂ ਆਪਣਾ ਪ੍ਰਧਾਨ ਵਜ਼ੀਰ ਭੇਜਿਆ ਸੀ
ਤਿਸ ਕੋ ਲਿਖਿਓ ਪ੍ਰਥਮ ਇਮ ਆਇਓ
ਆਪਾਂ ਪਹਿਲਾਂ ਲਿਖ ਕੇ ਸਾਰੀ ਚਿੱਠੀ ਭੇਜੀ ਆਪਣਾ ਹਾਲ ਲਿਖ ਕੇ ਭੇਜਿਆ ਹੈ
ਸਿਰਹੰਦ ਕੋ ਸੂਬਾ ਚੜੇ ਆਵੇ
ਜੇ ਹੁਣ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਚੜ ਕੇ ਆਵੇ ਤਾਂ ਆਪਣੀ ਮਦਦ ਹੋ ਸਕਦੀ ਹੈ ਕਿਉਂਕਿ ਔਰੰਗਜ਼ੇਬ ਨੇ ਲਿਖ ਕੇ ਭੇਜ ਦਿੱਤਾ ਵੀ ਸੂਬਾ ਸਰਹੰਦ ਤੁਹਾਡੀ ਮਦਦ ਕਰੇਗਾ ਹੁਣ ਸੂਬਾ ਸਰਹੰਦ ਜੇ ਚੜ ਕੇ ਆਵੇ
ਅਮਰੀ ਕਰੇ ਸਹਾਏ ਸੁਤਾਵੇ
ਉਹ ਆ ਕੇ ਸਾਡੀ ਸਹਾਇਤਾ ਕਰੇ ਦੌੜ ਕੇ ਆਵੇ ਆ ਕੇ ਸਾਡੀ ਸਹਾਇਤਾ ਕਰਨ ਲਈ ਧਾਵਾ ਕਰੇਗਾ
ਹੁਕਮ ਸ਼ਾਹ ਕੋ ਤਬ ਹੋਏ ਗਏ ਓ
ਬਾਦਸ਼ਾਹ ਦਾ ਉਸ ਵੇਲੇ ਦਾ ਹੁਕਮ ਹੋ ਚੁੱਕਾ ਹੈ
ਅਬ ਲੋ ਆਵਨ ਸੋਨੇ ਪਇਓ
ਹੁਣ ਬਾਦਸ਼ਾਹ ਨੇ ਤਾਂ ਕਹਿ ਦਿੱਤਾ ਸੀ ਵੀ ਸੂਬਾ ਸਰਹੰਦ ਆਵੇਗਾ ਤੁਹਾਡੀ ਮਦਦ ਲਈ ਪਰ ਪਤਾ ਨੀ ਕੀ ਗੱਲ ਹੈ ਵੀ ਹਾਲੇ ਤੱਕ ਵਜ਼ੀਰ ਖਾਂ ਆਇਆ ਨਹੀਂ ਉਹਨੂੰ ਆ ਜਾਣਾ ਚਾਹੀਦਾ ਸੀ ਹੁਣ ਤੱਕ ਪਰ ਪਤਾ ਨੀ ਕਿਉਂ ਨੀ ਵਜ਼ੀਰ ਖਾਂ ਹਾਲੇ ਤੱਕ ਆਇਆ
ਪਠੇ ਪ੍ਰਧਾਨ ਆਜ ਕੋ ਔਰ
ਅੱਜ ਆਪਾਂ ਫੇਰ ਕੋਈ ਆਪਣਾ ਪ੍ਰਧਾਨ ਸੂਬੇ ਸਰਹੰਦ ਕੋਲ ਭੇਜੀਏ
ਮਿਲੇ ਜਾਏ ਸਿਰਹੰਦ ਕੀ ਠੌਰ
ਸਰਹੰਦ ਜਾ ਕੇ ਸੂਬੇ ਸਰਹੰਦ ਨੂੰ ਜਾ ਕੇ ਮਿਲੇ ਔਰ ਸਾਡੇ ਵੱਲੋਂ ਜਾ ਕੇ ਆਪਣੀ ਪੀੜਾ ਸੁਣਾਵੇ
ਜੈਸੀ ਕੈਸੀ ਸੁਧ ਲੈ ਆਵੇ
ਜੈਸੀ ਕੈਸੀ ਸੁਧ ਮਿਲੇ ਖਬਰ ਮਿਲੇ ਉਹ ਲੈ ਕੇ ਆ ਜਾਵੇ
ਕਹਿ ਵਜ਼ੀਰ ਖਾਂ ਜਾਏ ਚੜਾਵੇ
ਵਜ਼ੀਰ ਖਾਂ ਨੂੰ ਜਾ ਕੇ ਚੜਾ ਕੇ ਇਧਰ ਲੈ ਆਵੇ ਆਪਣੀ ਮਦਦ ਕਰਨ ਵਾਸਤੇ
ਭੀਮ ਚੰਦ ਤੇ ਸੁਣ ਕਰ ਕਾਨ
ਜਦੋਂ ਭੀਮ ਚੰਦ ਨੇ ਇਹ ਗੱਲਾਂ ਕਹੀਆਂ ਦੂਜੇ ਰਾਜਿਆਂ ਨੇ ਸੁਣੀਆਂ
ਉਪ ਚੰਦ ਤਬ ਕੀਨ ਬਖਾਨ
ਰਾਜਾ ਉਪ ਚੰਦ ਹੰਡੂਰੀਆ ਉਸ ਵੇਲੇ ਬੋਲਿਆ ਕਹਿਣ ਲੱਗਾ
ਬਿਨਾ ਸ਼ਾਹ ਕੀ ਸੈਨ ਕਨੇਰੀ
ਕਹਿੰਦਾ ਹੇ ਭੀਮ ਚੰਦ ਜਦੋਂ ਤੱਕ ਬਾਦਸ਼ਾਹ ਦੀ ਫੌਜ ਨਹੀਂ ਆਉਂਦੀ ਜਦੋਂ ਤੱਕ ਸ਼ਾਹੀ ਸੈਨਾ ਆ ਕੇ ਸਾਡੀ ਮਦਦ ਨਹੀਂ ਕਰਦੀ
ਗੁਰੂ ਨਹਾਰੇ ਮੈਂ ਪਲ ਹੇਰੀ
ਮੈਂ ਇਹ ਚੰਗੀ ਤਰ੍ਹਾਂ ਵੇਖ ਲਿਆ ਵੀ ਗੁਰੂ ਜੀ ਸਾਡੇ ਤੋਂ ਕਦੇ ਹਾਰ ਨਹੀਂ ਸਕਦੇ ਜਦੋਂ ਤੱਕ ਸ਼ਾਹੀ ਸੈਨਾ ਨਹੀਂ ਆਉਂਦੀ ਉਦੋਂ ਤੱਕ ਗੁਰੂ ਜੀ ਸਾਡੇ ਕੋਲੋਂ ਹਾਰ ਨਹੀਂ ਸਕਦੇ
ਵਹਿਰ ਦੁਰਗ ਤੇ ਨਾਏ ਨਾ ਓਟਾ
ਵੇਖੋ ਗੁਰੂ ਜੀ ਬਾਹਰ ਬੈਠੇ ਨੇ ਕਿਲੇ ਤੋਂ ਆ ਕੇ ਇੱਥੇ ਉਹਨਾਂ ਕੋਲ ਲੜਨ ਵਾਸਤੇ ਕੋਈ ਓਟ ਕੋਈ ਕਿਲਾ ਵੀ ਨਹੀਂ ਹੈ
ਭਇਓ ਨਾ ਸੰਗਰ ਕੱਲ ਕੁਛ ਖੋਟਾ
ਵੀ ਕੱਲ ਕੋਈ ਥੋੜਾ ਜੰਗ ਨਹੀਂ ਹੋਇਆ ਕੱਲ ਆਪਾਂ ਪੂਰਾ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਜੰਗ ਲੜੇ ਹਾਂ
ਦਲ ਪਰ ਕਰੀ ਕਨੀ ਫਟਵਾਏ
ਪਰ ਅਸੀਂ ਆਪਣੀਆਂ ਫੌਜਾਂ ਹੀ ਮਰਵਾ ਲਈਆਂ ਆਪਣੇ ਸਿਪਾਹੀ ਮਰਵਾਏ ਹਨ
ਦਲ ਪਰ ਕਰੀ ਕਨੀ ਫਟਵਾਏ ਮਰੇ ਬ੍ਰਿੰਦ ਗਨ ਪਰੇ ਕਰਾਏ
ਔਰ ਸਾਡੇ ਸ਼ਸਤਰਾਂ ਦੀ ਮਾਰ ਸਾਡੇ ਤੇ ਪਈ ਹੈ ਔਰ ਸਾਡੇ ਇੰਨੇ ਸੂਰਮੇ ਜੰਗ ਦੇ ਵਿੱਚ ਮਾਰੇ ਗਏ ਕਰਾ ਰਹੇ ਨੇ
ਤੁਮ ਪ੍ਰਥਮੇ ਨੇ ਜੰਗ ਮਚਾਵੋ
ਕਹਿੰਦਾ ਹੇ ਭੀਮ ਚੰਦ ਸਿਆਣਪ ਤਾਂ ਇਹਦੇ ਵਿੱਚ ਹੈ ਵੀ ਹੁਣ ਤੁਸੀਂ ਨਾ ਪਹਿਲਾਂ ਜੰਗ ਕਰੋ ਇੱਥੇ ਬੈਠੇ ਰਹੋ ਤੁਹਾਨੂੰ ਪਹਿਲਾਂ ਜੰਗ ਕਰਨ ਦੀ ਕੋਈ ਲੋੜ ਨਹੀਂ
ਪਰੇ ਰਹੋ ਸਨਮੁਖ ਦ੍ਰਿਸ਼ਟਾਵੋ
ਪਏ ਰਹੋ ਸਾਹਮਣੇ ਵੇਖਦੇ ਰਹੋ ਲੜਨ ਦੀ ਲੋੜ ਨਹੀਂ ਜਦੋਂ ਸ਼ਾਹੀ ਸੈਨਾ ਆਵੇਗੀ ਸੂਬਾ ਸਰਹੰਦ ਆਵੇਗਾ ਫਿਰ ਆਪਾਂ ਲੜਨ ਦੀ ਸੋਚਾਂਗੇ, ਉਦੋਂ ਤੱਕ ਤੁਸੀਂ ਇੱਥੇ ਬੈਠੇ ਰਹੋ।
ਸੂਬਾ ਸਭ ਸੂਬਾ ਜਬ ਸਰਹੰਦ ਕੋ ਆਵੇ,
ਜਦੋਂ ਸੂਬਾ ਸਰਹੰਦ ਚੱਲ ਕੇ ਇੱਥੇ ਆਵੇਗਾ,
ਤੈ ਸੋ ਮਿਲ ਪੁਨ ਗੁਰੂ ਹਰਾਵੇ,
ਉਹਦੇ ਨਾਲ ਮਿਲ ਕੇ ਫਿਰ ਆਪਾਂ ਗੁਰੂ ਨੂੰ ਹਰਾਵਾਂਗੇ।
ਨਾਹਕ ਸੁਪੱਟ ਹਜ਼ਾਰੋਂ ਮਰੇ,
ਨਹੀਂ ਤਾਂ ਸਾਡੇ ਹਜ਼ਾਰਾਂ ਸੁਪੱਟ ਸੂਰਮੇ ਮਾਰੇ ਗਏ ਹਨ,
ਕਿਸ ਪ੍ਰਕਾਰ ਕੁਛ ਕਾਜ ਨ ਸਰੇ,
ਕਿਸੇ ਵੀ ਤਰ੍ਹਾਂ ਦਾ ਸਾਡਾ ਕੋਈ ਕੰਮ ਨਹੀਂ ਸਰ ਸਕਿਆ।
ਕਰਮ ਸਲਤ ਇਮ ਗਿਰਪਤ ਸਾਰੇ,
ਇੱਦਾਂ ਦੀ ਸਲਾਹ ਕਰਕੇ ਜਿੰਨੇ ਪਹਾੜੀ ਰਾਜੇ ਹਨ,
ਸਚਿਵ ਪਠਾਇਓ ਬਿਨਾ ਅਵਾਰੇ,
ਬਿਨਾ ਦੇਰੀ ਤੂੰ ਆਪਣਾ ਵਜ਼ੀਰ ਸੂਬੇ ਸਰਹੰਦ ਕੋਲ ਭੇਜਿਆ ਹੈ।
ਕਿਮ ਬਿਲੰਬ ਆਵਨ ਮੈਂ ਹੋਈ,
ਉਹਨੂੰ ਕਹਿੰਦਾ ਵੀ ਜਾ ਕੇ ਪੁੱਛੋ ਸੂਬੇ ਸਰਹੰਦ ਨੂੰ ਵੀ ਉਹਨੇ ਆਉਣ ਚ ਦੇਰੀ ਕਿਉਂ ਕੀਤੀ ਹੈ।
ਫਿਰੇ ਨਸ਼ਾ ਹੁਕਮ ਕੀ ਜੋਈ,
ਕਿਉਂਕਿ ਬਾਦਸ਼ਾਹ ਨੇ ਤੈਨੂੰ ਹੁਕਮ ਕੀਤਾ, ਉਹ ਹੁਕਮ ਫਿਰਨ ਵਾਲਾ ਨਹੀਂ, ਤੈਨੂੰ ਬਾਦਸ਼ਾਹ ਦਾ ਹੁਕਮ ਮੰਨ ਕੇ ਹੁਣ ਤੱਕ ਆ ਜਾਣਾ ਚਾਹੀਦਾ ਸੀ।
ਸਭ ਲੈ ਭੇਦ ਪਠਾਵੋ ਸੁਧ ਕੋ,
ਸਾਰਾ ਭੇਦ ਲੈ ਕੇ ਹੇ ਵਜ਼ੀਰ ਤੂੰ ਉਥੋਂ ਦੀ ਸਾਰੀ ਖਬਰ ਸਾਨੂੰ ਭੇਜ।
ਆਨੋ ਚਮੂ ਕਰੋ ਬੱਡ ਬੁੱਧ ਕੋ,
ਔਰ ਸੂਬੇ ਸਰਹੰਦ ਨੂੰ ਆਪਣੇ ਨਾਲ ਚੜਾ ਕੇ ਲੈ ਕੇ ਆਓ।
ਵਸਤ ਅਜਾਇਬ ਭੇਟ ਪਠਾਈ,
ਇੱਦਾਂ ਪਹਾੜੀ ਰਾਜਿਆਂ ਨੇ ਆਪਣੇ ਵਜ਼ੀਰ ਨੂੰ ਭੇਟਾਵਾਂ ਦੇ ਕੇ ਭੇਜਿਆ ਹੈ।
ਮੰਤਰੀ ਗਏ ਬਿਲੰਬ ਬਿਹਾਈ,
ਉਹ ਮੰਤਰੀ ਬਿਨਾਂ ਦੇਰੀ ਤੋਂ ਪਹੁੰਚਿਆ ਸੂਬੇ ਸਰਹੰਦ ਕੋਲ।
ਨਿਜ ਸੁਪਟਨ ਕੋ ਕਮਰ ਕਸਾਏ,
ਆਪਣੇ ਸੁਪਟਾਂ ਸੂਰਮਿਆਂ ਦੇ ਕਮਰ ਕੱਸੇ ਕਰਵਾਏ ਹਨ।
ਠਾਂਡੇ ਕਰੇ ਅਗਰ ਸਮੁਦਾਏ,
ਸਾਰੇ ਪਹਾੜੀ ਰਾਜਿਆਂ ਨੇ ਅੱਗੇ ਖੜੇ ਕਰ ਦਿੱਤੇ ਵੀ ਆਪ ਨੀ ਹਮਲਾ ਕਰਨਾ, ਜੇ ਸਿੰਘ ਆਉਣਗੇ ਫਿਰ ਮੁਕਾਬਲਾ ਕਰਾਂਗੇ, ਉਦੋਂ ਤੱਕ ਹਮਲਾ ਨਹੀਂ ਕਰਨਾ ਜਦੋਂ ਤੱਕ ਵਜ਼ੀਰ ਖਾਨ ਨਹੀਂ ਆਉਂਦਾ। ਏਦਾਂ ਕਹਿ ਕੇ ਪਹਾੜੀ ਰਾਜਿਆਂ ਨੇ ਆਪਣੇ ਸੂਰਮੇ ਖੜੇ ਕਰ ਦਿੱਤੇ ਨੇ।
ਤ੍ਰਾਸਤ ਹਿਰਦੇ ਨਾ ਧੀਰਜ ਤਰੇ,
ਉਹਨਾਂ ਦੇ ਮਨ ਵਿੱਚ ਡਰ ਹੈ, ਧੀਰਜ ਨਹੀਂ ਰੱਖਦੇ ਲੜਨ ਵਾਸਤੇ।
ਓਚਕ ਆਏ ਸਿੰਘ ਨੇ ਪਰੇ,
ਉਹਨਾਂ ਦੇ ਅੰਦਰ ਡਰ ਹੈ ਵੀ ਕਿਤੇ ਅਚਾਨਕ ਸਾਡੇ ਤੇ ਸਿੰਘ ਨਾ ਆ ਪੈਣ।
ਸਰਬ ਪ੍ਰਕਾਰ ਕਰੇ ਤਕਰਾਈ,
ਇੱਦਾਂ ਸਰਬ ਪ੍ਰਕਾਰ ਕਰਕੇ ਤਕੜਾਈ ਕਰ ਰਹੇ ਨੇ।
ਰੱਖੇ ਤੁਰੰਗਨ ਜੀਨ ਪਵਾਈ,
ਔਰ ਬਹੁਤ ਸਾਰਿਆਂ ਘੋੜਿਆਂ ਤੇ ਕਾਠੀਆਂ ਪਵਾ ਰਹੇ ਨੇ।
ਸਨਮੁਖ ਡੇਰੇ ਦੋਵੇਂ ਦਲੋਂ ਕੇ,
ਸਾਹਮਣੇ ਡੇਰੇ ਕੀਤੇ ਹੋਏ ਨੇ, ਆਮੋ ਸਾਹਮਣੇ ਦੋਵੇਂ ਦਲਾਂ ਨੇ।
ਪਿੱਛੇ ਪਰਸ ਪਰ ਊਚ ਥਲੋਂ ਕੇ,
ਥਾਵਾਂ ਤੇ ਖਲੋ ਕੇ ਇੱਕ ਦੂਜੇ ਨੂੰ ਵੇਖਦੇ ਹਨ।
ਤੰਬੂ ਸ਼ਮਿਆਨੇ ਗਨ ਤਾਨੇ,
ਤੰਬੂ ਸ਼ਮਿਆਨੇ ਤਾਣ ਦਿੱਤੇ ਨੇ ਦੋਵਾਂ ਪਾਸਿਓਂ ਸੂਰਮਿਆਂ ਨੇ।
ਖਰੇ ਨਿਸ਼ਾਨ ਚੀਰ ਫੈਰਾਂ ਨੇ,
ਨਿਸ਼ਾਨ ਸਾਹਿਬ ਝੁਲਾ ਦਿੱਤੇ ਹਨ।
ਦੁੰਦਬ ਢੋਲਨ ਪਟੈ ਬਜਾਵੇ,
ਦੁੰਦਬ ਨਗਾਰੇ ਢੋਲ ਵੱਜਦੇ ਹਨ।
ਨੋਬਤ ਆਪਸ ਬਿਖੈ ਸੁਣਾਵੇ,
ਨੋਬਤਾਂ ਸੁਣਾਉਂਦੇ ਨੇ ਇੱਕ ਦੂਜੇ ਨੂੰ ਬਜਾ ਕੇ।
ਵਧਿਓ ਵਿਰੋਧ ਅਦਕ ਦਲ ਦੋ, ਚਹਿਤ ਜੁਦ ਕ੍ਰੋਧਤ ਚਿਤ ਸੋ।
ਇੱਦਾਂ ਦੋਵਾਂ ਪਾਸਿਓਂ ਦੋਵਾਂ ਦਲਾਂ ਦਾ ਬੜਾ ਭਾਰੀ ਵਿਰੋਧ ਵਧਿਆ। ਆਮੋ ਸਾਹਮਣੇ ਡੇਰੇ ਕਰ ਲਏ ਨੇ, ਹੁਣ ਲੜਾਈ ਨਹੀਂ ਹੋ ਰਹੀ, ਸਿਰਫ ਆਮੋ ਸਾਹਮਣੇ ਡੇਰੇ ਕਰਕੇ ਬੈਠ ਗਏ ਨੇ। ਪਹਾੜੀਏ ਉਡੀਕ ਕਰਨ ਲੱਗੇ ਨੇ ਵਜ਼ੀਰ ਖਾਨ ਸੂਬੇ ਸਰਹੰਦ ਦੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।